श्री सतगुर सब केसरी अपर बंद दस्तार जिगा बांध कलगी दरी शोभा उदत उदार।
वाहे गुरु जी का खालसा,
वाहे गुरु जी की फतेह।
तन तन गुरदेव जसंग हर जपे, गुर कृपाल जप पए ता अवगुण सब छपे। ऐसे करण कारण कृपा निदान, पतत पावन भगत वत्सल। सतगुर बाणी पुरख पुरखोत्तम, बाणी समुचित लावै गो। गुरबाणी सुनत मेरा मन द्रव्या, मन पीना निज कर आवै गो। धन धन श्री गुरु ग्रंथ साहिब सच्चे पातशाह जी महाराज जी दे पवित्र चरण कमलां च। पिछले पैरां दे सजे हुए दीवानां च जुड़ बैठी परम सन्मान योग सत्कार योग गुरु का खास रूप गुरु खालसा साध संगत, वड्या भागां वाले हो लिता प्रति गुरु चरणा विच हाजरियां भर के सतगुरु गुरु कलगीधर पंथ दे वाली, चटियां बाजां वाले शमशेरे बहादुर देव गुर तेग के धनी नासरो मनसूर गुरु गोबिंद सिंह, एज दी मंजूर गुरु गोबिंद सिंह। धन धन श्री गुरु गोबिंद सिंह साहिब सच्चे पातशाह जी महाराज जी का पवित्र पावन इतिहास। बहुत ही श्रद्धा भावना अदब ते सत्कार सहित सरवण कर रहे हो। पंगाणी दे मैदान दा जंग सतगुरु गुरु कलगीधर पातशाह जी महाराज जी ने फतेह कीता। जंग फतेह करके अपने जख्मी साथियां नूं जख्मी सूरमे बहादुर योध्यां नूं संभालिया और जिहड़े शहीद होए ने उन्हां दे शरीर संभाल के श्री पौंटा साहिब लिया के तिन्हां दे पावन शरीर बाबा जीत मल जी भाई संगो शाह जी होणा दा आप अपने हथीं संस्कार कीता है। रात काफी पै चुकी सी, रात बतीत होई। अगले दिन महाराज जी दे दर्शन करन वास्ते सारे सूरमे बहादुर आए ने, जिन्हां चों पीर बुद्धू शाह जी भी हाजर होए। सतगुरां नूं आके सलाम कीती, झुक के नमस्कार कीती। पीर बुद्धू शाह दे दो पुत्तर पंगाणी दे जंग विच लड़दिआं होइआं पहाड़ियां दे नाल लोहा लैंदिआं शहादत दा जाम प्राप्त कर गए और बहुत सारे मुरीद भी शहीद होए। तो दसम पिता पातशाह जी महाराज जी पीर बुद्धू शाह ते बड़े प्रसन्न हन। उस वेले महाराज जी अपने केसां च कंघा फेर रहे सी ते केसां समेत कंघा गुरु कलगीधर पातशाह जी ने पीर बुद्धू शाह दी झोली च पांदिआं कहा, पीर जी ए मैनू सब तो अदक प्यारे हन। और केसां दे नाल जिथे कंघा दिता उथे महाराज जी ने अपनी दस्तार जो सतगुरु जी ने सजानी सी वह दस्तार दिती और एक छोटी श्री साहिब जिसनों पुराने शब्दां दे विच करद कहिंदे ने छोटी करद, वह जो महाराज गुरु कलगीधर जी अपने केसां च रखिया करदे सन। दसम पिता पातशाह जी महाराज जी वह करद अपने केसां च रखदे सन। अज भी महाराज जी दे ਤੁਸੀਂ ਅਵਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ ਵਿਖੇ ਜਦੋਂ ਹਾਜ਼ਰੀ ਭਰਦੇ ਹੋ ਤੇ ਸ਼ਾਮ ਨੂੰ ਆਰਤੀ ਤੋਂ ਬਾਅਦ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਤੇ ਸੋਨੇ ਦੇ ਡੱਬੇ ਵਿਚੋਂ ਇਕ ਛੋਟੀ ਕਰਦ ਸ੍ਰੀ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ। ਬਹੁਤ ਸੰਗਤਾਂ ਨੇ ਸਿੱਖਾਂ ਨੇ ਦਰਸ਼ਨ ਕੀਤੇ ਹੋਣਗੇ, ਉਹ ਵੀ ਮਹਾਰਾਜ ਕਲਗੀਧਰ ਜੀ ਆਪਣੇ ਕੇਸਾਂ ਚ ਸਜਾਇਆ ਕਰਦੇ ਸਨ। ਤੋ ਜਿਵੇਂ ਅੱਜ ਕੱਲ ਨਿਹੰਗ ਸਿੰਘ ਵੀ ਆਪਣੇ ਕੇਸਾਂ ਵਿਚ ਕਰਦ ਰੱਖਦੇ ਨੇ ਸ਼ਸਤਰ ਰੱਖਦੇ ਨੇ। ਤੋ ਦਸਮ ਪਿਤਾ ਪਾਤਸ਼ਾਹ ਨੇ ਤਿੰਨ ਵਸਤੂਆਂ ਪੀਰ ਬੁੱਧੂ ਸ਼ਾਹ ਨੂੰ ਦਿੱਤੀਆਂ ਜਿਨ੍ਹਾਂ ਨੂੰ ਲੈ ਕੇ ਪੀਰ ਜੀ ਸਡੋਰੇ ਨਗਰ ਆਏ। ਉਰੇ ਤਿੰਨੇ ਵਸਤੂਆਂ ਇੱਕ ਦੀਵਾਰ ਦੇ ਵਿੱਚ ਚਿੰਡ ਕੇ ਸਾਂਭ ਕੇ ਰੱਖ ਦਿੱਤੀਆਂ ਸੰਦੂਕੜੀ ਚ। ਜਾਣਦੇ ਸਨ ਕਿ ਇੱਥੋਂ ਦਾ ਜਿਹੜਾ ਸਮਾਨ ਖਾਂ ਨਵਾਬ ਹੈ ਉਹ ਸਾਡਾ ਵਿਰੋਧੀ ਬਣ ਗਿਆ, ਕਿਉਂਕਿ ਉਹਨੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕੀਤਾ। ਉਹ ਪੀਰ ਜੀ ਇਹ ਚਾਹੁੰਦੇ ਸਨ ਕਿ ਕਿਤੇ ਇਹਨਾਂ ਵਸਤੂਆਂ ਦੀ ਬੇਅਦਬੀ ਨਾ ਹੋਵੇ, ਉਹਨਾਂ ਨੇ ਉਹ ਵਸਤੂਆਂ ਸੰਭਾਲ ਦਿੱਤੀਆਂ। ਬਾਅਦ ਵਿਚ ਪੀਰ ਬੁੱਧੂ ਸ਼ਾਹ ਦੀ ਅੰਸ਼ ਵੰਸ਼ ਵਿਚ ਉਹ ਵਸਤੂਆਂ ਰਹੀਆਂ। ਤੋ ਇਸ ਪ੍ਰਕਾਰ ਨਾਲ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਜਿੱਥੇ ਬਖਸ਼ਿਸ਼ਾਂ ਕੀਤੀਆਂ ਨੇ, ਹੋਰ ਵੀ ਬਹੁਤ ਸਾਰੇ ਸੂਰਮਿਆਂ ਬਹਾਦਰਾਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਪੀਰ ਜੀ ਨੂੰ ਨਾਲ 5,000 ਰੁਪਈਆ ਉਹ ਸਤਿਗੁਰੂ ਜੀ ਨੇ ਦਿੱਤਾ, ਆਖਿਆ ਕਿ ਜਿਹੜੇ ਤੁਹਾਡੇ ਨਾਲ ਮੁਰੀਦ ਆਏ ਨੇ, ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿਚ ਬੜੀ ਸੂਰਮ ਗਤੀ ਨਾਲ ਲੜਨਾ ਕੀਤਾ, ਉਨ੍ਹਾਂ ਨੂੰ ਇਹ 5,000 ਰੁਪਈਆ ਤੁਸੀਂ ਵੰਡ ਦਿਓ। ਤੋ ਇਸ ਪ੍ਰਕਾਰ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਪਾਉਂਟਾ ਸਾਹਿਬ ਵਿਖੇ ਬਿਰਾਜੇ ਹਨ, ਹੋਰ ਵੀ ਸੂਰਮਿਆਂ ਨੂੰ ਇਨਾਮ ਵੰਡ ਰਹੇ ਨੇ, ਜਿਨ੍ਹਾਂ ਸੂਰਮਿਆਂ ਨੇ ਰਣ ਭੂਮੀ ਵਿਚ ਬੜੀ ਬਹਾਦਰੀ ਨਾਲ ਲੜ ਕੇ ਵੈਰੀਆਂ ਨਾਲ ਲੋਹਾ ਲਿਆ, ਬਹੁਤ ਸਾਰੇ ਦੁਸ਼ਮਣਾਂ ਨੂੰ ਰਣ ਭੂਮੀ ਵਿਚ ਮਾਰ ਕੇ ਰਣ ਫਤਿਹ ਕੀਤਾ, ਜੰਗ ਫਤਿਹ ਕੀਤਾ। ਆਓ ਸ੍ਰੀ ਪਾਉਂਟਾ ਸਾਹਿਬ ਦੀ ਕਥਾ ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਸੂਰਮਿਆਂ ਬਹਾਦਰਾਂ ਨੂੰ ਇਨਾਮ ਵੰਡ ਰਹੇ ਨੇ ਉਹ ਕਥਾ ਸਰਵਣ ਕਰੀਏ, ਕਿਉਂਕਿ ਪਾਉਂਟਾ ਸਾਹਿਬ ਦਾ ਇਹ ਅਖੀਰਲਾ ਪ੍ਰਸੰਗ ਹੈ। ਇਥੋਂ ਫਿਰ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਤੋਂ ਵਾਪਸੀ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲਾ ਪਾਉਣਾ। ਉਹ ਸਾਰੀਆਂ ਕਥਾਵਾਂ ਅੱਗੇ ਨਾਲ ਨਾਲ ਚੱਲ ਰਹੀਆਂ ਨੇ। ਸਰਵਣ ਕਰਨ ਤੋਂ ਪਹਿਲਾਂ ਬਾਜਾਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਿਤਾ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਬਾਰੇ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ, ਛਾਏ ਜਾਤੀ ਏਕਤਾ ਯਾ ਅਨੇਕਤਾ ਬਿਲਾਏ ਜਾਤੀ ਹੋਬਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪ੍ਰਪਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਕੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਐਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਰੇ ਬੁੱਲੇ ਸ਼ਾਹ ਨੇ ਵੀ ਲਿਖਿਆ ਕਿ ਨਾ ਕਹੋ ਅਬ ਕੀ ਨਾ ਕਹੋ ਤਬ ਕੀ ਬਾਤ ਕਹੋ ਮੈਂ ਜਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਭਾਰਤ ਵਰਸ਼ ਦੇ ਲੋਕਾਂ ਤੇ ਮਹਾਨ ਪਰਉਪਕਾਰ ਹੈ, ਜਿਸ ਪਰਉਪਕਾਰ ਦਾ ਰਿਣ ਦਾ ਕਰਜ਼ਾ ਸਾਰੇ ਭਾਰਤ ਵਰਸ਼ ਦੇ ਲੋਕ ਸੈਂਕੜੇ ਜਨਮ ਲਾ ਕੇ ਵੀ ਮਹਾਰਾਜ ਜੀ ਦਾ ਉਤਾਰ ਨਹੀਂ ਸਕਦੇ। ਐਸੇ ਗਰੀਬ ਨਵਾਜ ਜੀ ਦੇ ਚਰਨਾਂ ਨਾਲ ਧਿਆਨ ਜੋੜਦਿਆਂ ਹੋਇਆ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਸ੍ਰੀ ਸਤਿਗੁਰ ਤਬ ਕੇਸਰੀ ਅਪਰਬੰਧ ਦਸਤਾਰ।
ਕਲਗੀਧਰ ਜੀ ਨੇ ਜਿਹੜੀ ਆਪਣੀ ਪਹਿਲੀ ਦਸਤਾਰ ਸੀ, ਜਿਹਦਾ ਰੰਗ ਥੋੜਾ ਜਿਹਾ ਲਾਲ ਤੇ ਸੁਰਮਈ ਜਿਹਾ ਰੰਗ ਸੀ, ਉਹ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਦੇ ਦਿੱਤੀ ਸੀ। ਕੱਲ ਆਪਾਂ ਸਰਵਣ ਕੀਤਾ, ਉਹ ਸਤਿਗੁਰੂ ਜੀ ਨੇ ਆਪਣੇ ਵਾਸਤੇ ਦੂਸਰੀ ਦਸਤਾਰ ਮੰਗਵਾਈ, ਜਿਹਦਾ ਰੰਗ ਕੇਸਰੀ ਹੈ, ਕੇਸਰੀ ਰੰਗ ਦੀ ਦਸਤਾਰ। ਖਾਲਸਾ ਜੀ, ਜਿਹੜਾ ਇਹ ਕੇਸਰੀ ਰੰਗ ਹੈ ਨਾ, ਇਹ ਕ੍ਰਾਂਤੀ ਦਾ ਰੰਗ ਹੈ। ਨੀਲਾ ਰੰਗ ਆਮ ਕਰਕੇ ਬਹੁਤਿਆਂ ਦੇ ਮਨਾਂ ਵਿਚ ਭੁਲੇਖਾ ਹੁੰਦਾ ਵੀ ਜਿਹੜਾ ਨੀਲਾ ਰੰਗ ਹੈ ਸ਼ਾਇਦ ਇਹ ਨੀਲਾ ਰੰਗ ਸ਼ਹੀਦੀ ਦਾ ਰੰਗ ਹੈ। ਅਸਲ ਵਿਚ ਸ਼ਹਾਦਤ ਦਾ ਕ੍ਰਾਂਤੀ ਦਾ ਰੰਗ ਜਿਹੜਾ ਉਹ ਕੇਸਰੀ ਹੈ, ਤੇ ਜਿਹੜਾ ਨੀਲਾ ਰੰਗ ਹੈ ਇਹ ਸ਼ਾਂਤੀ ਦਾ ਰੰਗ ਹੈ। ਜਿੱਥੇ ਨੀਲਾ ਨਿਸ਼ਾਨ ਝੂਲਦਾ, ਰਹਿਤਨਾਮਿਆਂ ਵਿਚ ਵੀ ਬਚਨ ਨੇ, ਗੁਰੂ ਘਰਾਂ ਵਿਚ ਦੋ ਰੰਗ ਦੇ ਨਿਸ਼ਾਨ ਝੂਲ ਸਕਦੇ ਨੇ। ਰਹਿਤ ਮਰਿਆਦਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਦੀ ਹੈ, ਉਹਦੇ ਚ ਕੇਸ ਸੁਰਮਈ ਔਰ ਕੇਸਰੀ ਨਿਸ਼ਾਨ ਝੁਲਾਉਣ ਦੀ ਮਰਿਆਦਾ ਲਿਖੀ ਹੋਈ ਹੈ। ਸੁਰਮਈ ਰੰਗ ਜਿਹੜਾ ਨੀਲਾ ਨਿਸ਼ਾਨ ਹੈ ਇਹ ਸ਼ਾਂਤੀ ਦਾ ਰੰਗ ਹੈ, ਤੋ ਕੇਸਰੀ ਰੰਗ ਕ੍ਰਾਂਤੀ ਦਾ ਰੰਗ ਹੈ। ਤੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੇਸਰੀ ਰੰਗ ਦੀ ਦਸਤਾਰ ਮੰਗਵਾਈ ਹੈ ਔਰ ਕੇਸਰੀ ਰੰਗ ਦੀ ਦਸਤਾਰ ਆਪਣੇ ਸਰੀਰ ਤੇ ਬੰਨੀ ਹੈ।
ਜਿਗਾ ਬਾਂਧ ਕਲਗੀਧਰੀ ਸ਼ੋਭਾ ਉਦਤੀ ਉਚਾਰ।
ਕੇਸਰੀ ਰੰਗ ਦੀ ਦਸਤਾਰ ਸਰੀਰ ਸੀਸ ਤੇ ਸਜਾਈ ਹੈ ਤੇ ਦਸਤਾਰ ਦੇ ਉੱਤੇ ਮਹਾਰਾਜ ਜੀ ਨੇ ਜਿਗਾ ਸਜਾਈ ਹੈ ਤੇ ਜਿਗਾ ਦੇ ਵਿਚ ਉੱਚੀ ਕਲਗੀ ਉਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਧਾਰਨ ਕੀਤੀ ਹੈ ਜਿਹਦੀ ਬੜੀ ਭਾਰੀ ਸ਼ੋਭਾ ਹੈ। ਸੀਸ ਉੱਤੇ ਉੱਚੀ ਕਲਗੀ ਮਹਾਰਾਜ ਜੀ ਦੇ ਸ਼ੋਭ ਲੀਕ ਹੋ ਰਹੀ ਹੈ, ਸੁਭਾਏਮਾਨ ਹੋ ਰਹੀ ਹੈ।
ਨਿਸ਼ਾਨੀ ਛੰਦ ਲਗਿਓ ਦੀਵਾਨ ਮਾਨ ਭਜ ਭਜ ਹੋਤੇ ਆਨੰਦੇ।
ਗੁਰੂ ਜੀ ਦਾ ਦੀਵਾਨ ਸਜਿਆ ਗੁਰੂ ਕਲਗੀਧਰ ਜੀ ਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਿਆ, ਬਹੁਤ ਸਾਰੇ ਭੱਟ ਸੂਰਮੇ ਯੋਧੇ ਬੜੇ ਆਨੰਦ ਵਿਚ ਬੜੀ ਖੁਸ਼ੀ ਨਾਲ ਗੁਰੂ ਦਰਬਾਰ ਵਿਚ ਆਏ ਨੇ ਕਿਉਂਕਿ ਜੰਗ ਜਿੱਤਿਆ, ਜੰਗ ਦੇ ਵਿਚ ਫਤਿਹ ਪ੍ਰਾਪਤ ਕੀਤੀ। ਬੜੇ ਵੱਡਾ ਜੰਗ ਸੀ, ਧਰਮ ਯੁੱਧ ਸੀ, ਧਰਮ ਯੁੱਧ ਦੇ ਵਿਚ ਜਿੱਤ ਕੇ ਆਏ ਨੇ ਸੂਰਮੇ। ਇਸ ਕਰਕੇ ਜਿਤਨੇ ਭੱਟ ਸੂਰਮੇ ਗੁਰੂ ਕਲਗੀਧਰ ਦੇ ਦਰਬਾਰ ਵਿਚ ਆਏ ਨੇ ਸਾਰਿਆਂ ਦੇ ਹਿਰਦਿਆਂ ਵਿਚ ਬੜਾ ਵੱਡਾ ਭਾਰੀ ਆਨੰਦ ਹੈ।
ਸਾਧ ਕਿਰਪਾਲ ਮਹੰਤ ਤਬ ਆਇਓ ਗੁਰ ਬੰਦੇ।
ਇਤਨੇ ਨੂੰ ਮਹੰਤ ਕਿਰਪਾਲ ਦਾਸ ਜੀ ਉਦਾਸੀ, ਜੰਗ ਦੇ ਵਿਚ ਮਹੰਤ ਕਿਰਪਾਲ ਦਾਸ ਜੀ ਵੀ ਖੂਬ ਲੜੇ, ਪਰ ਹੈਰਾਨੀ ਦੀ ਗੱਲ ਹੈ ਕਿ ਸਾਧ ਨੇ ਹੱਥ ਵਿਚ ਸੋਟਾ ਫੜਿਆ, ਸੋਟੇ ਨਾਲ ਹੀ ਲੜੇ ਨੇ। ਦੁਸ਼ਮਣ ਦੇ ਹੱਥਾਂ ਵਿਚ ਬਰਛੀਆਂ, ਨੇਜੇ, ਤੇਗਾਂ, ਬੰਦੂਕਾਂ, ਤੀਰ ਕਮਾਨ ਤੇ ਇਨ੍ਹਾਂ ਦੇ ਹੱਥ ਵਿਚ ਸਲੋਤਰ ਸੀ, ਡੰਡਾ ਕੁਤਕਾ ਪਕੜਿਆ ਹੋਇਆ ਤੇ ਕਈਆਂ ਨੂੰ ਇਨ੍ਹਾਂ ਨੇ ਆਪਣੇ ਕੁਤਕੇ ਨਾਲ ਹੀ ਮਾਰ ਮੁਕਾਇਆ। ਹਾਤ ਖਾਂ ਦੀ ਕਥਾ ਪਿੱਛੇ ਸੁਣੀ ਹੈ ਕਿ ਉਹਦੇ ਸਿਰ ਦੇ ਉੱਤੇ ਇਹੋ ਜਿਹਾ ਜ਼ੋਰ ਦਾ ਸੋਟਾ ਮਾਰਿਆ ਮਹੰਤ ਕਿਰਪਾਲ ਦਾਸ ਜੀ ਨੇ ਕਿ ਸਿਰ ਖੱਖੜੀ ਵਾਂਗੂ ਖਿੰਡ ਗਿਆ ਤੇ ਵਿਚੋਂ ਮਿੱਝ ਨਿਕਲ ਕੇ ਬਾਹਰ ਇੱਦਾਂ ਡਜਾ ਪਈ ਜਿਵੇਂ ਮਾਨੋ ਭਗਵਾਨ ਕ੍ਰਿਸ਼ਨ ਜੀ ਮੱਖਣ ਦੀ ਮਟਕੀ ਤੋੜ ਕੇ ਮੱਖਣ ਖਿਲਾਰ ਦਿਆ ਕਰਦੇ ਸਨ। ਤੋ ਇਹੋ ਜਿਹੇ ਮਹੰਤ ਕਿਰਪਾਲ ਦਾਸ ਜੀ ਉਦਾਸੀ ਸਾਧੂ ਇਹ ਵੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਣਾਂ ਵਿਚ ਆਏ ਹਨ।
ਆਇਓ ਗੁਰ ਬੰਦੇ,
ਆ ਕੇ ਇਨ੍ਹਾਂ ਨੇ ਸਤਿਗੁਰਾਂ ਦੇ ਚਰਣਾਂ ਵਿਚ ਵੰਦਨਾ ਕੀਤੀ ਹੈ।
ਸਭਾ ਵਿਖੇ ਸਨਮਾਨ ਕਰ ਪ੍ਰਭ ਤਾਏ ਬਿਠਾਇਓ।
ਸਤਿਗੁਰੂ ਜੀ ਨੇ ਇਨ੍ਹਾਂ ਨੂੰ ਆਪਣੀ ਸਭਾ ਵਿਚ ਆਇਆ ਵੇਖ ਕੇ ਇਨ੍ਹਾਂ ਦਾ ਬੜਾ ਸਨਮਾਨ ਕੀਤਾ ਕਿਉਂਕਿ ਮਹੰਤ ਕਿਰਪਾਲ ਦਾਸ ਜੀ ਜਿੱਥੇ ਸੂਰਮੇ ਸਨ, ਬਹਾਦਰ ਸਨ, ਉਥੇ ਪੂਰਨ ਸਾਧੂ ਵੀ ਸਨ, ਬੰਦਗੀ ਵਾਲੀ ਰੂਹ ਸੀ, ਬੜੀ ਉੱਚੀ ਅਵਸਥਾ ਦੇ ਮਾਲਕ ਸਨ, ਤਪ ਦੀ ਮੂਰਤ ਸਨ। ਪਾਉਂਟਾ ਸਾਹਿਬ ਅੱਜ ਵੀ ਮਹੰਤ ਕਿਰਪਾਲ ਦਾਸ ਜੀ ਉਦਾਸੀ ਜੀ ਦਾ ਸਥਾਨ, ਜਿਸ ਨੂੰ ਗੁਰਦੁਆਰਾ ਕਿਰਪਾਲ ਸਿਲਾ ਸਾਹਿਬ ਕਹਿੰਦੇ ਨੇ, ਉਹ ਹਾਜ਼ਰ ਹੈ ਉੱਥੇ, ਉਹ ਸਿਲਾ ਅੱਜ ਵੀ ਪਈ ਹੋਈ ਹੈ ਜਿਹਦੇ ਤੇ ਬੈਠ ਕੇ ਮਹੰਤ ਕਿਰਪਾਲ ਦਾਸ ਜੀ ਘੰਟਿਆਂ ਬੱਧੀ ਤਪ ਵਿਚ ਲੀਨ ਰਹਿੰਦੇ ਸਨ। ਤੋ ਬੜੀ ਬੰਦਗੀ ਵਾਲੀ ਰੂਹ ਸੀ ਗੁਰੂ ਕਲਗੀਧਰ ਜੀ ਦੇ ਦਰਬਾਰ ਵਿਚ ਜਦੋਂ ਆਏ ਤੋ ਸਤਿਗੁਰਾਂ ਨੇ ਮਹੰਤ ਕਿਰਪਾਲ ਦਾਸ ਜੀ ਦਾ ਬੜਾ ਭਾਰੀ ਸਨਮਾਨ ਕੀਤਾ, ਸਤਿਕਾਰ ਕੀਤਾ।
ਸਾਧ ਸਾਧ ਸ੍ਰੀ ਮੁਖ ਕਹਿਓ ਸਾਧੂ ਸੁਖ ਪਾਇਓ।
ਮਹਾਰਾਜ ਜੀ ਨੇ ਕੋਲ ਬਿਠਾ ਕੇ ਆਖਿਆ, ਸਬਾਸ਼ ਮਹੰਤ ਜੀ ਸਬਾਸ਼, ਤੁਸੀਂ ਸਾਧੂ ਹੋ, ਅਸਲ ਵਿਚ ਪੂਰਨ ਸਾਧੂ ਹੋ ਔਰ ਤੁਸੀਂ ਸਾਧੂ ਬਣ ਕੇ ਆਪਣੇ ਅੰਦਰ ਦਾ ਸੁਖ ਪ੍ਰਾਪਤ ਕੀਤਾ ਹੈ।
ਬਖਸ਼ਿਸ਼ ਹੇਤ ਵਿਚਾਰ ਕਰ ਜਗ ਮੈਂ ਵਡਿਆਏ।
ਉਸ ਵੇਲੇ ਮਹਾਰਾਜ ਜੀ ਨੇ ਮਹੰਤ ਕਿਰਪਾਲ ਦਾਸ ਜੀ ਉਦਾਸੀ ਜੀ ਨੂੰ ਬਖਸ਼ਿਸ਼ ਦੇਣ ਵਾਸਤੇ, ਇਨ੍ਹਾਂ ਤੇ ਭਾਰੀ ਬਖਸ਼ਿਸ਼ ਕਰਨ ਵਾਸਤੇ ਇਨ੍ਹਾਂ ਦਾ ਸਤਿਕਾਰ ਵਿਚਾਰਦਿਆਂ ਹੋਇਆ ਕਿ ਜਗਤ ਵਿਚ ਇਨ੍ਹਾਂ ਦੀ ਵਡਿਆਈ ਉਪਮਾ ਜਿਹੜੀ ਹੈ ਉਹ ਸੋਭਾ ਹੋਵੇ, ਸਾਰੇ ਜਗਤ ਵਿਚ ਇਨ੍ਹਾਂ ਦੀ ਵੱਡੀ ਭਾਰੀ ਵਡਿਆਈ ਹੋਵੇ।
ਅਰਧ ਪਾਰ ਦਸਤਾਰ ਕੋ ਦੇ ਸੀਸ ਬੰਦਾਏ।
ਮਹਾਰਾਜ ਜੀ ਨੇ ਆਪਣੀ ਦਸਤਾਰ ਵਿਚੋਂ ਇਕ ਟੁਕੜਾ ਦਸਤਾਰ ਦਾ ਪਾੜਿਆ, ਆਪਣੀ ਦਸਤਾਰ ਚੋਂ ਦਸਵੇਂ ਪਾਤਸ਼ਾਹ ਨੇ ਇਕ ਟੁਕੜਾ ਕੇਸਰੀ ਰੰਗ ਦਾ ਪਾੜ ਕੇ ਉਹ ਮਹਾਰਾਜ ਜੀ ਨੇ ਮਹੰਤ ਕਿਰਪਾਲ ਦਾਸ ਜੀ ਦੇ ਸੀਸ ਉੱਤੇ ਬਣਵਾ ਦਿੱਤਾ। ਆਖਿਆ, ਮਹੰਤ ਜੀ ਆਹ ਲੋ ਸਾਡੀ ਦਸਤਾਰ, ਇਹ ਆਪਣੇ ਸੀਸ ਤੇ ਤੁਸੀਂ ਸਜਾ ਲਵੋ, ਧਾਰਨ ਕਰ ਲਵੋ।
ਕੁਲਹਾ ਕੇ ਉਪਰ ਬੰਦੀ ਦੁੱਤ ਹੋਏ ਜਗ ਦੁਨੇ।
ਉਦਾਸੀ ਸਾਧੂ ਸਿਰ ਦੇ ਉੱਤੇ ਇੱਕ ਲੰਮੀ ਟੋਪੀ ਪਾ ਕੇ ਰੱਖਦੇ ਨੇ। ਤੋ ਸਤਿਗੁਰੂ ਜੀ ਨੇ ਆਪਣੀ ਦਸਤਾਰ ਪਾੜ ਕੇ ਅੱਧੀ ਦਸਤਾਰ ਇਨ੍ਹਾਂ ਨੂੰ ਦਿੱਤੀ, ਉਹ ਇਨ੍ਹਾਂ ਨੇ ਆਪਣੀ ਟੋਪੀ ਦੇ ਉੱਤੇ ਹੀ ਬੰਨ ਲਈ। ਅੱਜ ਵੀ ਬਹੁਤ ਸਾਰੇ ਉਦਾਸੀ ਸਾਧੂ ਥੱਲੇ ਟੋਪੀ ਰੱਖਦੇ ਨੇ, ਕੁਲਹਾ ਕਹਿੰਦੇ ਨੇ ਪਾ ਕੇ ਉਪਰਲੇ ਪਾਸੇ ਕੇਸਰੀ ਰੰਗ ਦਾ ਜਾਂ ਭਗਵੇ ਰੰਗ ਦਾ ਜਿਹੜਾ ਦਸਤਾਰ ਹੈ ਛੋਟਾ ਜਿਹਾ ਕੱਪੜਾ ਉਹਦਾ ਚਖੂਟਾ ਵੀ ਆਪਣੇ ਸਿਰ ਦੇ ਉੱਤੇ ਬੰਨ ਲੈਂਦੇ ਹਨ। ਉਹ ਕਲਗੀਧਰ ਦੀ ਬਖਸ਼ਿਸ਼ ਹੈ ਦਸਵੇਂ ਪਾਤਸ਼ਾਹ ਦੀ ਜੋ ਮਹੰਤ ਕਿਰਪਾਲ ਦਾਸ ਜੀ ਨੂੰ ਮਹਾਰਾਜ ਜੀ ਨੇ ਬਖਸ਼ੀ। ਤੋ ਉਸ ਵਕਤ ਆਪਣੇ ਸੀਸ ਦੇ ਉੱਤੇ ਮਹੰਤ ਕਿਰਪਾਲ ਦਾਸ ਜੀ ਨੇ ਗੁਰੂ ਕਲਗੀਧਰ ਜੀ ਵੱਲੋਂ ਬਖਸ਼ੀ ਹੋਈ ਦਸਤਾਰ ਸਿਰ ਤੇ ਬੰਨੀ ਹੈ ਔਰ ਅੱਗੇ ਨਾਲੋਂ ਵੀ ਦੂਣੀ ਸੋਭਾ ਮਹੰਤ ਕਿਰਪਾਲ ਦਾਸ ਜੀ ਦੀ ਉਜਾਗਰ ਹੋ ਗਈ।
ਗਿਆਨ ਸੱਚ ਦਾ ਆਨੰਦ ਮੈਂ ਟਿਕੀ ਚੋਨੇ,
ਸੱਚ ਦਾ ਆਨੰਦ ਜਿਹੜਾ ਸਵਰੂਪ ਹੈ ਸਤ ਚੇਤਨ ਆਨੰਦ ਉਹਦੇ ਅੰਦਰ ਮਹੰਤ ਕਿਰਪਾਲ ਦਾਸ ਜੀ ਦੀ ਸੁਰਤ ਟਿਕ ਗਈ। ਜਦੋਂ ਸਤਿਗੁਰਾਂ ਦੀ ਦਸਤਾਰ ਸਿਰ ਤੇ ਰੱਖੀ ਨਾ, ਦਸਵੇਂ ਪਾਤਸ਼ਾਹ ਜੀ ਦੀ ਦਸਤਾਰ ਦਾ ਟੁਕੜਾ ਆਪਣੇ ਸਿਰ ਦੇ ਉੱਤੇ ਬੰਨਿਆ ਤੇ ਗੁਰੂ ਸਾਹਿਬ ਦੀ ਦਸਤਾਰ ਦਾ ਟੁਕੜਾ ਸੀਸ ਤੇ ਬੰਨਿਆ ਹੀ ਮਹੰਤ ਕਿਰਪਾਲ ਦਾਸ ਜੀ ਦੀ ਬਿਰਤੀ ਆਪਣੇ ਆਤਮਕ ਆਨੰਦ ਵਿਚ ਟਿਕ ਗਈ। ਸੁਰਤ ਆਪਣੇ ਅੰਦਰ ਆਤਮਾ ਬ੍ਰਹਮ ਆਨੰਦ ਵਿਚ, ਗਿਆਨਾ ਆਨੰਦ ਵਿਚ, ਸਤ ਚੇਤਨਾ ਆਨੰਦ ਸਰੂਪ ਦੇ ਵਿਚ ਟਿਕ ਗਈ।
ਤਬ ਪੰਥ ਤੋਂ ਜਗ ਸਜੇ ਨਿਰਾਲਾ।
ਮਹਾਰਾਜ ਜੀ ਕਹਿੰਦੇ ਤਕਮਾ ਹੈ, ਇਹ ਤਮਗਾ ਕਹਿ ਸਕਦੇ ਆ। ਮਹਾਰਾਜ ਜੀ ਕਹਿੰਦੇ ਤੁਹਾਡੇ ਉਦਾਸੀਆਂ ਦੇ ਪੰਥ ਵਿਚ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸਾਡੇ ਵੱਲੋਂ ਦਿੱਤਾ ਹੋਇਆ ਤਮਗਾ ਹੈ ਜਿਹੜਾ ਤੁਹਾਡੇ ਪੰਥ ਵਿਚ ਸਜੇਗਾ।
ਦੋਨੋ ਲੋਕ ਸੁਧਾਰ ਦੀਏ ਗੁਰਬਖਸ਼ ਵਿਸਾਲਾ।
ਮਹਾਰਾਜ ਜੀ ਕਹਿੰਦੇ ਤੁਹਾਡੇ ਦੋਨੇ ਲੋਕ ਸਵਰ ਗਏ। ਮਹੰਤ ਕਿਰਪਾਲ ਦਾਸ ਜੀ ਤੁਹਾਡਾ ਇਹ ਲੋਕ ਵੀ ਸੁਖੀਆ ਤੇ ਪਰਲੋਕ ਵੀ ਸੁਹੇਲਾ, ਤੁਹਾਡੇ ਦੋਵੇਂ ਜਹਾਨ ਸਫਲੇ, ਤੁਹਾਡਾ ਲੋਕ ਪਰਲੋਕ ਸੁਹੇਲਾ ਸਫਲਾ ਹੈ, ਤੁਹਾਡੇ ਤੇ ਗੁਰੂ ਦੀ ਭਾਰੀ ਬਖਸ਼ਿਸ਼ ਵਿਸ਼ਾਲ ਬਖਸ਼ਿਸ਼ ਹੋ ਗਈ ਹੈ।
ਨਿਤ ਪ੍ਰਤ ਦੇਖ ਕਿਰਾ ਪ੍ਰਸ਼ਾਦ ਕੀ ਦੀਜੈ ਸੰਗ ਚੇਲੇ।
ਮਹਾਰਾਜ ਜੀ ਨੇ ਆਪਣੇ ਖਜ਼ਾਨਚੀ ਨੂੰ ਹੁਕਮ ਕੀਤਾ ਕਿ ਮਹੰਤ ਕਿਰਪਾਲ ਦਾਸ ਜੀ ਔਰ ਉਹਨਾਂ ਦੇ ਚੇਲੇ, ਕਿਉਂਕਿ ਇਹਨਾਂ ਦੇ ਚੇਲੇ ਵੀ ਆ ਪਹੁੰਚੇ ਸਨ, ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਖੁੱਲੀ ਰਸਤ ਦੇਣੀ ਹੈ ਦੇਗ ਵਾਸਤੇ, ਕੜਾਹ ਪ੍ਰਸ਼ਾਦ ਵੀ ਖੁੱਲੇ ਗੱਫੇ ਜਿਹੜੇ ਨੇ ਇਹਨਾਂ ਨੂੰ ਬਖਸ਼ਣੇ ਹਨ।
ਕਾਰਦਾਰ ਗੁਰ ਹੁਕਮ ਹੋਇਓ ਤਿਸ ਵੇਲੇ।
ਜਿਹੜਾ ਸਤਿਗੁਰਾਂ ਦਾ ਕਾਰਦਾਰ ਕਰਿੰਦਾ ਸੀ, ਕੰਮ ਕਰਨ ਵਾਲਾ, ਸੇਵਾ ਕਰਨ ਵਾਲਾ, ਸਤਿਗੁਰੂ ਜੀ ਦਾ ਉਹਨੂੰ ਹੁਕਮ ਹੋ ਗਿਆ ਤੇ ਗੁਰੂ ਹੁਕਮ ਦੇ ਨਾਲ ਗੁਰੂ ਘਰ ਵੱਲੋਂ ਖਜ਼ਾਨੇ ਵਿਚੋਂ ਮਾਇਆ ਵੀ ਦਿੱਤੀ ਜਾਂਦੀ ਮਹੰਤ ਕਿਰਪਾਲ ਦਾਸ ਜੀ ਨੂੰ, ਰਸਤਾ ਬਸਤਾ ਵੀ ਦਿੱਤੀਆਂ ਜਾਂਦੀਆਂ ਨੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਵੀ ਖੁੱਲੀਆਂ ਦਿੱਤੀਆਂ ਜਾਂਦੀਆਂ ਹਨ।
ਦਇਆ ਰਾਮ ਪ੍ਰੋਹਤ ਬਲੀ ਕੀਨੋ ਰਲ ਭਾਰੇ।
ਸਤਿਗੁਰਾਂ ਨੇ ਮਹੰਤ ਕਿਰਪਾਲ ਦਾਸ ਜੀ ਨੂੰ ਇਹ ਨਾਮ ਦਿੱਤਾ ਤੇ ਫਿਰ ਸਤਿਗੁਰੂ ਜੀ ਦੀ ਕੁੱਲ ਦੇ ਪੁਰੋਹਿਤ ਭਾਈ ਦਇਆ ਰਾਮ ਜੀ ਜਿਹੜੇ ਗੁਰੂ ਕੁੱਲ ਪੁਰੋਹਿਤ ਸਨ, ਇੱਕ ਭਾਈ ਦਇਆ ਰਾਮ ਜੀ ਪੰਜਾਂ ਪਿਆਰਿਆਂ ਚੋਂ ਜਿਹੜੇ ਦਇਆ ਸਿੰਘ ਬਣੇ, ਇਹ ਭਾਈ ਦਇਆ ਰਾਮ ਜੀ ਪਹਿਲੇ ਸਨ ਜਿਹੜੇ ਸਤਿਗੁਰਾਂ ਦੇ ਚਰਨਾਂ ਵਿਚ ਕੁੱਲ ਪੁਰੋਹਿਤ ਸਨ। ਤੋ ਭਾਈ ਦਇਆ ਰਾਮ ਜੀ ਵੀ ਜੰਗ ਵਿਚ ਬੜੀ ਬਹਾਦਰੀ ਨਾਲ ਲੜੇ ਸਨ, ਚਾਹੇ ਬ੍ਰਾਹਮਣ ਸੀ ਪਰ ਬ੍ਰਾਹਮਣ ਹੋਣ ਦੇ ਬਾਵਜੂਦ ਵੀ ਛੱਤਰੀ ਧਰਮ ਦੀ ਪਾਲਣਾ ਕਰਦਿਆਂ ਛੱਤਰੀ ਧਰਮ ਵਾਂਗੂ ਲੜੇ ਨੇ, ਬੜੇ ਸੂਰਮੇ ਤੇ ਬਹਾਦਰ ਯੋਧੇ ਨੇ ਭਾਈ ਦਇਆ ਰਾਮ ਜੀ।
ਕਰਤ ਪਏ ਬਖਸ਼ੇ ਤਬੈ ਤਿਸ ਔਰ ਨਿਆਰੇ।
ਮਹਾਰਾਜ ਜੀ ਨੇ ਭਾਈ ਦਇਆ ਰਾਮ ਜੀ ਵੱਲ ਵੀ ਬਖਸ਼ਿਸ਼ਾਂ ਕੀਤੀਆਂ, ਉਨ੍ਹਾਂ ਤੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਹੈ।
ਚਾਲਾ ਬਖਸ਼ਿਓ ਆਪਣੋ ਕੁਨ ਪਤਾ ਲਿਖਾਇਓ।
ਮਹਾਰਾਜ ਜੀ ਨੇ ਆਪਣੀ ਇੱਕ ਬੜੀ ਕੀਮਤੀ ਢਾਲ ਸੀ, ਉਹ ਢਾਲ ਮਹਾਰਾਜ ਜੀ ਨੇ ਭਾਈ ਦਇਆ ਰਾਮ ਜੀ ਨੂੰ ਬਖਸ਼ੀ। ਲਓ ਭਾਈ ਦਇਆ ਰਾਮ ਜੀ, ਸਾਡੀ ਇਹ ਢਾਲ ਨਿਸ਼ਾਨੀ ਵਜੋਂ ਤੁਹਾਡੇ ਪਰਿਵਾਰ ਵਿਚ ਰਹੇਗੀ। ਸਤਿਗੁਰੂ ਜੀ ਇਨਾਮ ਦੇ ਰਹੇ ਨੇ ਆਪਣੇ ਸੂਰਮਿਆਂ ਨੂੰ। ਤੋ ਮਹੰਤ ਕਿਰਪਾਲ ਦਾਸ ਜੀ ਨੂੰ ਅੱਧੀ ਦਸਤਾਰ ਦਿੱਤੀ ਸੜੋਰੇ ਦੇ, ਪੀਰ ਬੁੱਧੂ ਸ਼ਾਹ ਜੀ ਨੂੰ ਦਸਤਾਰ ਕੰਘਾ ਤੇ ਕਰਦ ਦਿੱਤੀ ਹੈ, ਤੇ ਭਾਈ ਦਇਆ ਰਾਮ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਅੰਗਾਂ ਨਾਲ ਲੱਗੀ ਹੋਈ ਬੜੀ ਸੁੰਦਰ ਤੇ ਕੀਮਤੀ ਢਾਲ ਬਖਸ਼ੀ ਹੈ।
ਹੁਣ ਪਟਾ ਲਿਖਾਇਓ।
ਫਿਰ ਸਤਿਗੁਰਾਂ ਨੇ ਇੱਕ ਪਟਾ ਲਿਖ ਕੇ, ਹੁਕਮਨਾਮਾ ਲਿਖ ਕੇ ਦਿੱਤਾ ਹੈ।
ਇਨ ਪੂਜੈ ਦਰਸ਼ਨ ਕਰੈ ਪਾਵੈ ਮਨ ਭਾਇਓ।
ਹੁਕਮਨਾਮੇ ਵਿਚ ਮਹਾਰਾਜ ਜੀ ਨੇ ਲਿਖਿਆ, ਸਾਰੀਆਂ ਸੰਗਤਾਂ ਪ੍ਰਤੀ ਹੁਕਮ ਕੀਤਾ ਕਿ ਜਿੰਨੀ ਸਿੱਖ ਸੰਗਤ ਹੈ ਭਾਈ ਦਇਆ ਰਾਮ ਤੇ ਇਹਨਾਂ ਦੀ ਕੁੱਲ ਦੀ ਪੂਜਾ ਕਰੇ, ਇਸ ਢਾਲ ਦੀ ਪੂਜਾ ਕਰੇ ਔਰ ਇਹਨਾਂ ਨੂੰ ਆ ਕੇ ਮਾਇਆ ਚੜਾਵੇ, ਇਹਨਾਂ ਦੇ ਦਰਸ਼ਨ ਕਰੇ।
ਤੀਨੋ ਬੈਠੇ ਭਾਨਜੇ ਦੀਨੀ ਬਹੁਤੀਰਾ।
ਇਹਦਾ ਭਾਈ ਦਇਆ ਰਾਮ ਨੂੰ ਬਖਸ਼ਿਸ਼ ਕਰਨ ਤੋਂ ਬਾਅਦ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਤਿੰਨੇ ਭਾਣਜੇ ਭਾਈ ਗੰਗਾ ਰਾਮ ਜੀ, ਗੁਲਾਬ ਚੰਦ ਜੀ ਔਰ ਭਾਈ ਮਾਰੀ ਚੰਦ ਜੀ, ਦੋ ਭਰਾ ਇਹਨਾਂ ਦੇ ਸ਼ਹੀਦ ਹੋ ਗਏ ਨੇ ਸੰਗੋ ਸ਼ਾਹ ਤੇ ਭਾਈ ਜੀਤਮਲ ਜੀ, ਇਹ ਤਿੰਨ ਬਚੇ ਨੇ। ਇਹ ਜਿਹੜੇ ਤਿੰਨ ਭਰਾ ਹਨ ਸਤਿਗੁਰੂ ਜੀ ਦੇ ਕੋਲ ਬੈਠੇ ਸੀ ਗੁਰੂ ਕਲਗੀਧਰ ਦੇ, ਮਹਾਰਾਜ ਦਸਵੇਂ ਪਾਤਸ਼ਾਹ ਨੇ ਇਹਨਾਂ ਨੂੰ ਭਾਰੀ ਧੀਰਗ ਦਿੱਤਾ ਹੈ।
ਦੋਨੋ ਭਰਾਤਾ ਸੁਰਗ ਗਏ ਜੇ ਗਤ ਬਡ ਬੀਰਾ।
ਕਹਿੰਦੇ ਭਾਈ ਗੰਗਾ ਰਾਮ ਜੀ, ਗੁਲਾਬ ਚੰਦ ਜੀ, ਮਾਰੀ ਚੰਦ ਜੀ, ਤੁਹਾਡੇ ਦੋਨੋ ਭਰਾ ਭਾਈ ਸੰਗੋ ਸ਼ਾਹ ਜੀ ਔਰ ਭਾਈ ਜੀਤ ਮਲ ਜੀ, ਉਹ ਜੰਗ ਦੇ ਮੈਦਾਨ ਵਿਚ ਸੂਰਮਿਆਂ ਬਹਾਦਰਾਂ ਵਾਂਗੂ ਲੜਦਿਆਂ ਦੁਸ਼ਮਣ ਨੂੰ ਮਾਰ ਕੇ ਆਪ ਰਣ ਭੂਮੀ ਵਿਚ ਸ਼ਹੀਦੀ ਪ੍ਰਾਪਤ ਕਰਕੇ ਗੁਰਪੁਰੀ ਜਾ ਬਿਰਾਜੇ ਹਨ।
ਸਫਲ ਮਰਨ ਛਤਰੀਨ ਕੋ ਰਿਪ ਮਾਰਤ ਮਰਵੇ।
ਛਤਰੀ ਦਾ ਮਰਨਾ ਸਫਲਾ ਇਹੀ ਹੈ ਕਿ ਰਣ ਭੂਮੀ ਦੇ ਵਿਚ ਦੁਸ਼ਮਣ ਨੂੰ ਮਾਰ ਕੇ ਮਰਨਾ, ਇਹੀ ਛਤਰੀ ਦਾ ਧਰਮ ਹੈ ਕਿ ਰਣ ਭੂਮੀ ਦੇ ਵਿਚ ਦੁਸ਼ਮਣ ਨੂੰ ਮਾਰ ਕੇ ਵੈਰੀ ਨੂੰ ਮਾਰ ਕੇ ਆਪ ਮਰ ਜਾਣਾ, ਇਹ ਛਤਰੀ ਧਰਮ ਦੀ ਪਾਲਣਾ ਕਰਨ ਵਾਂਗਰ ਹੈ।
ਕ੍ਰੁੱਧਤ ਹੋਏ ਆਗੇ ਚਲਨ ਪਗ ਪਾਚ ਨ ਧਰਵੇ।
ਛਤਰੀ ਦਾ ਇਹ ਧਰਮ ਹੈ ਕਿ ਰਣ ਭੂਮੀ ਵਿਚ ਵੀਰ ਰਸ ਵਿਚ ਆ ਕੇ ਅੱਗੇ ਹੋ ਕੇ ਵਧਦਾ ਚਲਿਆ ਜਾਵੇ, ਆਪਣੇ ਪੈਰ ਪਿੱਛੇ ਨਾ ਹਟਾਵੇ। ਜੇ ਸ਼ਹੀਦ ਵੀ ਹੋਵੇ ਡਿੱਗੇ ਵੀ, ਤਾਂ ਵੀ ਅੱਗੇ ਹੋ ਕੇ ਦੁਸ਼ਮਣ ਵਾਲੇ ਪਾਸੇ ਵੱਧ ਕੇ ਡਿੱਗੇ, ਇਹ ਛਤਰੀ ਧਰਮ ਦਾ, ਛਤਰੀ ਵਰਣ ਦਾ ਧਰਮ ਹੈ।
ਨਹੀਂ ਸੋਚਵੇ ਯੋਗ ਸੋ ਨਿਜ ਧਰਮ ਸਮੇਤਾ।
ਜਿਹੜੇ ਇਸ ਤਰ੍ਹਾਂ ਆਪਣੇ ਧਰਮ ਸਮੇਤ ਗੁਰਪੁਰੀ ਜਾ ਬਿਰਾਜੇ ਨੇ ਭਾਈ ਜੀਤ ਮਲ ਤੇ ਭਾਈ ਸੰਗੋ ਸ਼ਾਹ ਜੀ, ਉਹ ਸੋਚਣ ਯੋਗ ਨਹੀਂ ਹਨ। ਉਹਨਾਂ ਪਿੱਛੇ ਵੈਰਾਗ ਜਾਂ ਸੋਗ ਕਰਨਾ ਨਹੀਂ, ਕਿਉਂਕਿ ਉਹ ਆਪਣਾ ਧਰਮ ਪਾਲ ਕੇ ਸੂਰਮਿਆਂ ਦੀ ਮੌਤ ਮਰੇ ਨੇ, ਬਹਾਦਰਾਂ ਦੀ ਮੌਤ ਮਰੇ ਨੇ, ਉਹ ਮੌਤ ਮਰੇ ਨੇ ਜਿਹਦੇ ਬਾਬਤ ਗੁਰਬਾਣੀ ਦਾ ਮਹਾਂਵਾਕ ਹੈ, ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਹਿ ਪਰਵਾਣੋ, ਜਿਨ੍ਹਾਂ ਦਾ ਮਰਨਾ ਪ੍ਰਵਾਨ ਹੋ ਗਿਆ ਹੈ।
ਸੁਜਸ ਹਲਤ ਮੈਂ ਫਲਤ ਸੁਖ ਹਿਤ ਦੇਵ ਨਕੇਤਾ।
ਉਹਨਾਂ ਨੂੰ ਇਸ ਹਾਲਤ ਵਿਚ ਲੋਕ ਵਿਚ ਸੁਜਸ ਮਿਲਿਆ ਤੇ ਅੱਗੇ ਪਰਲੋਕ ਵਿਚ ਸੁਖ ਦੀ ਪ੍ਰਾਪਤੀ ਹੋਈ ਹੈ, ਔਰ ਉਹਨਾਂ ਦਾ ਸਦੀਵ ਕਾਲ ਲਈ ਦੇਵਪੁਰੀ ਦੇ ਵਿਚ ਨਿਵਾਸ ਹੋ ਗਿਆ ਹੈ।
ਮਰਨ ਮੰਚ ਪਰ ਮਰਨ ਹੋਏ ਫਟਕੋ ਨੈ ਨੀਕੋ।
ਫਲਗੇ ਦੇ ਉੱਤੇ ਤੜਫ ਕੇ ਮਰਨਾ ਕਿਸੇ ਬਿਮਾਰੀ ਨਾਲ, ਰੋਗ ਨਾਲ, ਇਹ ਸੂਰਮੇ ਵਾਸਤੇ ਚੰਗਾ ਨਹੀਂ। ਸੂਰਮਾ ਤਾਂ ਰਣ ਭੂਮੀ ਵਿਚ ਲੜ ਕੇ ਮਰੇ। ਮਹਾਰਾਜ ਜੀ ਕਹਿੰਦੇ ਪਲੰਘੇ ਦੇ ਉੱਤੇ, ਮੰਜੇ ਦੇ ਉੱਤੇ ਕਿਸੇ ਰੋਗ ਕਰਕੇ ਗਰਸਿਆ ਹੋਇਆ, ਤੜਫ ਤੜਫ ਕੇ ਮੰਜੇ ਤੇ ਪ੍ਰਾਣ ਤਿਆਗੇ, ਕਹਿੰਦੇ ਐਸੇ ਮਰਨੇ ਨਾਲ ਉਹ ਸੂਰਮੇ ਦਾ ਮਰਨਾ ਜੰਗ ਦੇ ਮੈਦਾਨ ਵਿਚ ਜੂਝ ਕੇ ਮਰਨਾ ਪ੍ਰਵਾਨ ਹੈ, ਇਹ ਪ੍ਰਵਾਨ ਨਹੀਂ ਕਿ ਉਹ ਮੰਜੇ ਦੇ ਉੱਤੇ ਤੜਫ ਕੇ ਮਰੇ।
ਦੁਰਲਭ ਪਾਵਨ ਸੁਰਗ ਕੋ ਨੈ ਜਸ ਕੋ ਟੀਕੋ।
ਜਿਹੜੇ ਮੰਜੇ ਤੇ ਪਏ ਤੜਫ ਕੇ ਮਰ ਜਾਂਦੇ ਨੇ, ਹੁਣ ਸੂਰਮੇ ਤੇ ਮੰਜੇ ਤੇ ਤੜਫ ਕੇ ਮਰ ਜਾਣ, ਕਹਿੰਦੇ ਉਹਨਾਂ ਨੂੰ ਨਾ ਅੱਗੇ ਸਵਰਗਪੁਰੀ ਮਿਲਦੀ ਆ, ਨਾ ਹੀ ਅੱਗੇ ਪਰਲੋਕ ਦਾ ਸੁਖ ਪ੍ਰਾਪਤ ਹੁੰਦਾ ਹੈ।
ਤੀਨੋ ਪ੍ਰਾਤਨ ਬੰਦ ਕਰ ਗੁਰਸੰਗ ਬਖਾਨਾ।
ਸਤਿਗੁਰੂ ਕਲਗੀਧਰ ਦੇ ਬਚਨ ਸੁਣ ਕੇ ਤਿੰਨਾਂ ਭਰਾਵਾਂ ਨੇ ਆਪਣੇ ਹੱਥ ਬੰਨੇ, ਹੱਥ ਜੋੜ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਸਵਾਮੀ ਤੁਮ ਦੁਆ ਲੋਕ ਤੋ ਬਖਸ਼ੋ ਸੁਖ ਨਾਨਾ।
ਕਹਿਣ ਲੱਗੇ ਸਤਿਗੁਰੂ ਜੀ, ਤੁਸੀਂ ਦੋਹਾਂ ਜਹਾਨਾਂ ਦੇ ਸਵਾਮੀ ਹੋ, ਦੋਹਾਂ ਲੋਕਾਂ ਦੇ ਸਵਾਮੀ ਹੋ, ਔਰ ਤੁਸੀਂ ਸਾਨੂੰ ਨਾਨਾ ਪ੍ਰਕਾਰ ਦੇ ਸੁਖ, ਅਨੇਕਾਂ ਪ੍ਰਕਾਰ ਦੇ ਸੁਖ ਬਖਸ਼ਣ ਵਾਲੇ ਹੋ।
ਦੁਰਲਭ ਰਾਵਰ ਕੀ ਖੁਸ਼ੀ ਪ੍ਰਾਪਤ ਵੱਡ ਭਾਗੇ।
ਮਹਾਰਾਜ, ਵੱਡਿਆਂ ਭਾਗਾਂ ਕਰਕੇ ਤੁਹਾਡੀਆਂ ਖੁਸ਼ੀਆਂ ਮਿਲਦੀਆਂ ਨੇ। ਤੁਹਾਡੀ ਖੁਸ਼ੀ ਵੀ ਜਣੇ ਖਣੇ ਨੂੰ ਨਹੀਂ ਮਿਲ ਜਾਂਦੀ, ਹਰ ਇੱਕ ਨੂੰ ਨਹੀਂ ਮਿਲ ਜਾਂਦੀ। ਹੇ ਬਾਜਾਂ ਵਾਲੇ ਪ੍ਰੀਤਮ ਜੀ, ਤੁਹਾਡੀਆਂ ਖੁਸ਼ੀਆਂ ਵੀ ਵੱਡੇ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀਆਂ। ਜਿਨ੍ਹਾਂ ਦੇ ਭਾਗ ਸਵੱਲੇ ਹੋਣ, ਉਹਨਾਂ ਨੂੰ ਤੁਹਾਡੀ ਖੁਸ਼ੀ ਪ੍ਰਾਪਤ ਹੁੰਦੀ ਹੈ।
ਜਗ ਕੇ ਹੱਥੋ ਕੁਬੰਧਨਾ ਤੁਮ ਪਗ ਅਨੁਰਾਗੇ।
ਮਹਾਰਾਜ, ਸਾਰੇ ਜਗਤ ਦੇ ਕੁਬੰਧਨਾ ਨੂੰ ਤੁਸੀਂ ਹਰਨ ਵਾਲੇ ਹੋ, ਨਿਵਿਰਤ ਕਰਨ ਵਾਲੇ ਹੋ, ਔਰ ਮਹਾਰਾਜ ਸਾਡੇ ਹਿਰਦਿਆਂ ਵਿਚ ਤੁਹਾਡੇ ਚਰਨਾਂ ਦਾ ਅਨੁਰਾਗ ਹੈ, ਤੁਹਾਡੇ ਪਵਿੱਤਰ ਚਰਨ ਕਮਲਾਂ ਦਾ ਪਿਆਰ ਹੈ।
ਕਹੋ ਆਪ ਸੋ ਸ਼੍ਰੇਯ ਬਦ ਜੀਵਨ ਕੇਰੇ।
ਮਹਾਰਾਜ, ਤੁਸੀਂ ਬਸ ਇਤਨਾ ਕਹਿ ਦਿਓ ਕਿ ਸਾਡੀ ਸ਼੍ਰੇਯ ਹੈ, ਤੁਹਾਡਾ ਇਤਨੇ ਕਹਿਣ ਨਾਲ ਹੀ ਸਾਡਾ ਸਾਰਾ ਜੀਵਨ ਸਵਰ ਜਾਏਗਾ, ਸਾਡਾ ਸਾਰਾ ਜੀਵਨ ਕਲਿਆਣਦਾਈ ਹੋ ਜਾਏਗਾ।
ਰਣ ਮੈਂ ਮਰਬੋ ਮਾਰਬੋ ਵੀਰਨ ਗਤੇਰੇ,
ਰਣ ਭੂਮੀ ਵਿਚ ਮਰਨਾ ਤੇ ਮਾਰਨਾ ਇਹੀ ਵੀਰ ਯੋਧਿਆਂ ਦਾ ਕੰਮ ਹੈ।
ਹਮਰੇ ਸ਼ੋਕ ਨਾ ਹੋਤ ਹੈ ਆਏ ਤੁਮ ਕਾਜੇ।
ਸਾਡੇ ਦੋ ਭਰਾ ਰਣ ਭੂਮੀ ਵਿਚ ਸੂਰਮਿਆਂ ਵਾਂਗੂ ਮਾਰ ਕੇ ਦੁਸ਼ਮਣਾਂ ਨੂੰ ਮਰੇ ਨੇ, ਇਸ ਕਰਕੇ ਮਹਾਰਾਜ ਜੀ ਸਾਨੂੰ ਉਹਨਾਂ ਦੇ ਮਰਨ ਦਾ ਕੋਈ ਸ਼ੋਗ ਨਹੀਂ ਹੈ, ਕਿਉਂਕਿ ਉਹ ਤੁਹਾਡੇ ਕੰਮ ਆ ਗਏ। ਮਹਾਰਾਜ ਉਹਨਾਂ ਦੀ ਜ਼ਿੰਦਗੀ ਤੁਹਾਡੇ ਲੇਖੇ ਲੱਗ ਗਈ ਹੈ, ਉਹਨਾਂ ਦਾ ਮਰਨਾ ਤੁਹਾਡੇ ਚਰਣਾ ਵਿਚ ਹੋਇਆ, ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਉਹਨਾਂ ਦੇ ਸ਼ਹੀਦ ਹੋਣ ਦਾ ਸਾਡੇ ਮਨ ਵਿਚ ਕੋਈ ਸੋਗ ਨਹੀਂ ਹੈ।
ਦੀਨ ਦੁਨੀ ਪਾਤਸ਼ਾਹ ਨਿਜ ਦਾਸ ਨਿਵਾਜੇ।
ਮਹਾਰਾਜ ਤੁਸੀਂ ਦੀਨ ਦੁਨੀਆਂ ਦੇ ਪਾਤਸ਼ਾਹ ਹੋ ਔਰ ਆਪਣੇ ਨਿਜ ਦਾਸਾਂ ਨੂੰ ਨਿਵਾਜਣ ਵਾਲੇ ਹੋ।
ਸੁਣ ਪ੍ਰਸੰਨ ਸਤਿਗੁਰ ਭਏ ਬਹੁ ਬਖਸ਼ਿਸ਼ ਦੀਨੀ।
ਇਹ ਸੁਣ ਕੇ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਇਹਨਾਂ ਤਿੰਨਾਂ ਭਰਾਵਾਂ ਨੂੰ ਗੁਰੂ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਦਿੱਤੀਆਂ, ਇਨਾਮ ਵੰਡੇ ਹਨ।
ਜੇਵਰ ਜਰੇ ਜਵਾਹਰਨ ਜਿਨਕੀ ਦੁੱਤ ਪੀਨੀ।
ਬੜੇ ਸੋਹਣੇ ਜੇਵਰ ਦਿੱਤੇ ਜਿਨ੍ਹਾਂ ਦੇ ਵਿਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ, ਜਿਹੜੇ ਬੜੇ ਚਮਕਦੇ ਸਨ, ਜਵਾਹਰਾਤ ਜਿਨ੍ਹਾਂ ਵਿਚ ਬੜੇ ਚਮਕਦੇ ਸਨ, ਉਹ ਜੇਵਰ ਮਹਾਰਾਜ ਜੀ ਨੇ ਇਨ੍ਹਾਂ ਤਿੰਨਾਂ ਭਰਾਵਾਂ ਨੂੰ ਦਿੱਤੇ ਹਨ।
ਸਿਰੇ ਪਾਓ ਬੜ ਮੋਲ ਕੋ ਬਦ ਦੁਰਲਭ ਦੁਸ਼ਾਲੇ।
ਬੜੇ ਕੀਮਤੀ ਦੁਰਲਭ ਸਿਰੇ ਪਾਓ ਮਹਾਰਾਜ ਜੀ ਨੇ ਇਨ੍ਹਾਂ ਨੂੰ ਦਿੱਤੇ ਨੇ। ਫਿਰ ਬੜੇ ਕੀਮਤੀ ਦੁਰਲਭ ਦੁਸ਼ਾਲੇ ਉਹ ਇਨ੍ਹਾਂ ਤਿੰਨਾਂ ਭਰਾਵਾਂ ਨੂੰ ਬਖਸ਼ੇ ਹਨ।
ਕਹਾਂ ਕਹੋ ਤਨ ਦੇਸ ਗਨਲੇ ਹਰਕ ਵਿਸਾਲੇ।
ਧਨ ਕਿੰਨਾ ਕ ਦਿੱਤਾ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਗਿਣਤੀ ਕਰਕੇ ਨਹੀਂ ਦੱਸ ਸਕਦਾ ਕਿ ਕਿੰਨੀਆਂ ਕ ਬਖਸ਼ਿਸ਼ਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਤੀਆਂ ਹਨ।
ਅਪਰ ਸਰਬ ਜੇ ਸੂਰਮਾ ਰਣ ਲੜੇ ਵਿਸਾਲਾ।
ਹੋਰ ਵੀ ਜਿਹੜੇ ਸੂਰਮੇ ਰਣ ਭੂਮੀ ਚ ਲੜੇ ਸਨ, ਜਿਹੜੇ ਜੰਗ ਦੇ ਮੈਦਾਨ ਵਿਚ ਲੜੇ ਸਨ, ਹੋਰ ਵੀ ਜਿਤਨੇ ਸੂਰਮੇ ਸਨ,
ਬਖਸ਼ਿਸ਼ ਦੀਨੀ ਸਭਨ ਕੋ ਕਰਦੇ ਨਿਹਾਲਾ।
ਉਹਨਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ਾਂ ਦਿੱਤੀਆਂ, ਸਭ ਦੇ ਉੱਤੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਐਸੀਆਂ ਭਾਰੀਆਂ ਬਖਸ਼ਿਸ਼ਾਂ ਕੀਤੀਆਂ ਕਿ ਜਿੰਨੇ ਸੂਰਮੇ ਸਨ ਉਹਨਾਂ ਸਭ ਨੂੰ ਮਹਾਰਾਜ ਜੀ ਨੇ ਬਖਸ਼ਿਸ਼ਾਂ ਦੇ ਕੇ ਨਿਹਾਲ ਕਰ ਦਿੱਤਾ। ਗੁਰੂ ਸਾਹਿਬ ਦੀ ਤਾਂ ਨਜ਼ਰ ਹੀ ਨਿਹਾਲ ਕਰ ਦਿੰਦੀ ਹੈ, ਇੱਕ ਨਜ਼ਰ ਕਰਕੇ ਵੇਖ ਲੈਣ ਤੇ ਇੱਕੋ ਨਜ਼ਰ ਨਾਲ ਨਿਹਾਲ ਨਿਹਾਲ ਕਰ ਦਿੰਦੇ ਨੇ ਸਾਰੇ ਸੂਰਮਿਆਂ ਨੂੰ, ਬਹੁਤ ਸਾਰੀਆਂ ਬਖਸ਼ਿਸ਼ਾਂ, ਕਿਸੇ ਨੂੰ ਦੁਸ਼ਾਲੇ, ਕਿਸੇ ਨੂੰ ਵਸਤਰ, ਕਿਸੇ ਨੂੰ ਧਨ, ਕਿਸੇ ਨੂੰ ਜ਼ੇਵਰ, ਕਿਸੇ ਨੂੰ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਕੰਗਣ ਲਾ ਕੇ ਦਿੱਤੇ। ਤੋ ਇਸ ਪ੍ਰਕਾਰ ਨਾਲ ਬੜੀਆਂ ਬਖਸ਼ਿਸ਼ਾਂ ਕੀਤੀਆਂ ਤੇ ਨਿਹਾਲ ਕੀਤਾ।
ਮਾਨ ਆਦ ਦੇ ਦਾਨ ਬੋਅਰ ਖਾਏ ਸੋ ਬੀਰੰਗ।
ਬੜਾ ਭਾਰੀ ਮਾਣ ਦਿੱਤਾ, ਬੜਾ ਭਾਰੀ ਸਤਿਕਾਰ ਦਿੱਤਾ ਸਾਰੇ ਵੀਰ ਯੋਧਿਆਂ ਨੂੰ, ਮਹਾਰਾਜ ਜੀ ਨੇ ਬਹੁਤ ਪ੍ਰਸੰਨ ਕੀਤਾ।
ਪ੍ਰਥਮ ਲੜਾਈ ਵਿਜੈ ਕਰ ਆਨੰਦ ਗਈ ਰੰਗ।
ਗੁਰੂ ਸਾਹਿਬ ਦੇ ਜੀਵਨ ਦੀ ਇਹ ਪਹਿਲੀ ਲੜਾਈ ਸੀ ਪੰਘਾਣੀ ਦਾ ਜੰਗ, ਜਿਹਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਜੈ ਪ੍ਰਾਪਤ ਕੀਤੀ ਹੈ। ਇਸ ਕਰਕੇ ਸਾਰਿਆਂ ਦੇ ਅੰਦਰ ਬੜਾ ਭਾਰੀ ਆਨੰਦ ਹੈ।
ਉਥੇ ਜੋ ਕਾਤਰ ਲੜਨ ਤੇ ਸੇ ਬਹੁਤ ਟਿਕਾਰੇ।
ਇਹਨਾਂ ਵਿੱਚੋਂ ਕਈ ਕਾਇਰ ਵੀ ਸੀ ਜਿਹੜੇ ਲੜਨ ਤੋਂ ਪਿੱਛੇ ਹਟ ਗਏ ਸੀ, ਡਰ ਗਏ ਸੀ ਪਹਾੜੀਆਂ ਨੂੰ ਵੇਖ ਕੇ। ਕਹਿੰਦੇ ਉਹ ਜਿਹੜੇ ਕਾਇਰ ਸੀ ਉਹਨਾਂ ਤੇ ਬੜੀਆਂ ਤਰਕਾਰਾਂ ਪਾਈਆਂ ਸੂਰਮਿਆਂ ਨੇ, ਬੜੀਆਂ ਲਾਹਨਤਾਂ ਪਾਈਆਂ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਵਿਚ ਭਰਤੀ ਹੋ ਕੇ ਕਾਇਰ ਬਣ ਕੇ ਤੁਸੀਂ ਅੱਗੇ ਹੋ ਕੇ ਨਹੀਂ ਲੜੇ, ਉਹਨਾਂ ਕਾਇਰਾਂ ਨੂੰ ਬੜੀਆਂ ਤਰਕਾਰਾਂ ਪਾਈਆਂ।
ਖੁਸ਼ੀ ਨਗੁਰ ਕੀ ਤਿਨੋ ਪਰ ਦਲ ਵਹਿਰ ਨਿਕਾਰੇ।
ਉਹਨਾਂ ਤੇ ਗੁਰੂ ਸਾਹਿਬ ਨੇ ਖੁਸ਼ੀਆਂ ਨਹੀਂ ਕੀਤੀਆਂ, ਜਿਹੜੇ ਤਨਖਾਹਾਂ ਲੈ ਕੇ ਲੱਗੇ ਹੋਏ ਸੀ ਨਾ ਉਹਨਾਂ ਵਿਚੋਂ ਬਹੁਤੇ ਕਾਇਰ ਬਣ ਕੇ ਲੜੇ ਹੀ ਨਹੀਂ ਅੱਗੇ ਵਧ ਕੇ। ਮਹਾਰਾਜ ਜੀ ਨੇ ਉਹਨਾਂ ਤੇ ਕੋਈ ਖੁਸ਼ੀ ਨਹੀਂ ਕੀਤੀ, ਸਗੋਂ ਉਹਨਾਂ ਨੂੰ ਆਪਣੇ ਦਲ ਚੋਂ ਬਾਹਰ ਕੱਢ ਦਿੱਤਾ ਕਿ ਤੁਸੀਂ ਚਲੇ ਜਾਓ ਆਪਣੇ ਘਰਾਂ ਨੂੰ, ਜੇ ਤੁਸੀਂ ਲੜਨਾ ਹੀ ਨਹੀਂ ਹੈ ਤੇ ਤੁਹਾਨੂੰ ਤਨਖਾਹਾਂ ਵੀ ਗੁਰੂ ਘਰੋਂ ਮਿਲਦੀਆਂ ਨੇ, ਹਰ ਇੱਕ ਚੀਜ਼ ਮਿਲਦੀ ਹੈ, ਤੇ ਸੂਰਮਿਆਂ ਵਾਂਗੂ ਲੜਨ ਦੀ ਬਜਾਏ ਕਾਇਰ ਬਣ ਕੇ ਪਿੱਠਾਂ ਵਿਖਾਈਆਂ ਤੁਸੀਂ ਰਣ ਭੂਮੀ ਚ ਚਲੇ ਜਾਓ, ਤੁਸੀਂ ਨਹੀਂ ਲੜ ਸਕਦੇ। ਤੋ ਉਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਦਲ ਚੋਂ ਬਾਹਰ ਕੱਢ ਦਿੱਤਾ।
ਵਿਜੈ ਗੁਰੂ ਕੀ ਦੇਸ਼ ਮੈਂ ਪਸਰੀ ਤਿਸ ਕਾਲਾ।
ਸਤਿਗੁਰੂ ਕਲਗੀਧਰ ਜੀ ਦੀ ਜਿੱਤ ਹੋਈ ਹੈ, ਇਹ ਖਬਰ ਸਾਰੇ ਦੇਸ਼ ਵਿਚ ਪਸਰ ਗਈ, ਇਹ ਖਬਰ ਸਾਰੇ ਦੇਸ਼ ਵਿਚ ਫੈਲ ਗਈ ਹੈ।
ਉਥੇ ਪਹਾੜੀ ਭੱਜ ਗਏ ਕਰ ਤਰਾਸ ਵਿਸਾਲਾ।
ਔਰ ਜਿਹੜੇ ਪਹਾੜੀ ਸਨ ਉਹ ਭੱਜ ਗਏ, ਤਰਾਸ ਕਰਕੇ, ਡਰ ਕਰਕੇ ਹਿਰਦੇ ਚ ਭੱਜ ਗਏ।
ਜੈ ਕਹਿ ਸੁਨ ਸੁਜਸ ਕੋ ਜਾਚਕ ਚਲ ਆਏ।
ਔਰ ਜਾਚਕਾਂ ਨੂੰ ਜਦੋਂ ਮੰਗਤਿਆਂ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੈ ਹੋਈ ਹੈ ਜੰਗ ਦੇ ਮੈਦਾਨ ਚ, ਤੇ ਬੜੇ ਮੰਗਤੇ ਵਹੀਰਾਂ ਵਹੀਰ ਘੱਟ ਕੇ ਟੋਲਿਆਂ ਦੇ ਟੋਲੇ ਬੰਨ ਕੇ ਹਜੂਮਾਂ ਦੇ ਹਜੂਮ ਚੱਲ ਕੇ ਪੌਂਟਾ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਦਾਨ ਲੈਣ ਵਾਸਤੇ ਆਏ ਨੇ।
ਡੋਮ ਪਾਟ ਤੇ ਆਦਗਨ ਗੁਰ ਕੇ ਗੁਣ ਗਾਏ,
ਡੋਮ ਮਰਾਸ਼ੀ ਭੱਟ ਹੋਰ ਢਾਡੀ ਆਦਿ ਕੇ ਸਾਰੇ ਆਏ, ਆ ਕੇ ਇਨ੍ਹਾਂ ਨੇ ਗੁਰੂ ਕਲਗੀਧਰ ਜੀ ਦੇ ਗੁਣ ਗਾਏ ਹਨ।
ਕਿਤਕ ਕਵੀਸ਼ਰ ਆਏ ਗੇ ਰਚ ਰੁਚਰ ਕਵਿਤੰਗ,
ਕਈ ਕਵੀਸ਼ਰ ਆ ਗਏ ਜਿਨ੍ਹਾਂ ਨੇ ਬੜੀਆਂ ਬੜੀਆਂ ਸੋਹਣੀਆਂ ਕਵਿਤਾਵਾਂ ਉਚਾਰਨ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਸ ਗਾਇਨ ਕੀਤਾ, ਉਹਨਾਂ ਕਵਿਤਾਵਾਂ ਵਿਚ ਗੁਰੂ ਸਾਹਿਬ ਜੀ ਦੀ ਉਪਮਾ ਗਾਇਨ ਕੀਤੀ।
ਬਖਸ਼ਿਆ ਦਿਨ ਪ੍ਰਸਤ ਗੁਰੂ ਮਨ ਭਾਵਤ ਬਿਤੰਗ,
ਜਿਹੜੇ ਆਏ ਨੇ ਸਭ ਨੂੰ ਮਨ ਭਾਉਂਦਾ ਦਾਨ ਸਤਿਗੁਰੂ ਜੀ ਦਿੰਦੇ ਨੇ, ਜੋ 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 ਕੋਈ ਮੰਗਦਾ ਸਭ ਦੀਆਂ ਝੋਲੀਆਂ ਦਾਨ ਨਾਲ ਭਰ ਕੇ ਮਹਾਰਾਜ ਜੀ ਤੋਰਦੇ ਹਨ।
ਭੂਖਨ ਪਾਏ ਸਵਰਨ ਕੇ ਹੈ ਅਧਿਕ ਸਜਾਵੇ,
ਬੜੇ ਸੋਹਣੇ ਗਹਿਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਨੇ, ਤੇ ਬਹੁਤ ਸਾਰੇ ਸੂਰਮਿਆਂ ਨੂੰ ਭੱਟਾਂ ਨੂੰ ਮਹਾਰਾਜ ਜੀ ਗਹਿਣੇ ਆਦਿਕ ਵੰਡਦੇ ਨੇ, ਘੋੜੇ ਬੜੇ ਬੜੇ ਸੁੰਦਰ ਕੀਮਤੀ ਵੰਡਦੇ ਹਨ।
ਜਿਸ ਪਰ ਹੋਏ ਪ੍ਰਸੰਨ ਗੁਰ ਤਤਕਾਲ ਦੇਵਾ ਮੈਂ,
ਬੜੇ ਬੜੇ ਸੋਹਣੇ ਘੋੜੇ ਵੀ ਸਤਿਗੁਰੂ ਜੀ ਦਾਨ ਕਰਦੇ ਸੂਰਮਿਆਂ ਨੂੰ, ਜਿਹਦੇ ਤੇ ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ ਨਾ, ਗਹਿਣਿਆਂ ਨਾਲ ਸਜਿਆ ਹੋਇਆ ਘੋੜਾ ਮਹਾਰਾਜ ਗੁਰੂ ਕਲਗੀਧਰ ਜੀ ਆਪਣੇ ਉਹਨਾਂ ਸੂਰਮਿਆਂ ਨੂੰ ਜਾਂ ਜਿਹੜੇ ਕਵੀਸ਼ਰ ਗੁਰੂ ਸਾਹਿਬ ਦੀ ਕਵਿਤਾ ਗਾਉਂਦੇ ਨੇ ਉਹਨਾਂ ਕਵੀਸ਼ਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਦਿੰਦੇ ਹਨ।
ਕਰੇ ਚੋਜ ਬੋ ਮੋਜ ਕੋ ਸਭ ਰੋਜ ਗੁਸਾਏ,
ਰੋਜ ਮਹਾਰਾਜ ਜੀ ਅਨੇਕ ਪ੍ਰਕਾਰ ਦੇ ਚੋਜ ਕਰਦੇ ਨੇ, ਆਪਣੀ ਮੌਜ ਵਿਚ ਸਤਿਗੁਰੂ ਜੀ ਰੰਗ ਕਰਦੇ ਹਨ।
ਚਲੇ ਦਾਨ ਸਾਰਾ ਮਾ ਹੋ ਸਕੈ ਗਿਨਾਏ,
ਦਾਨ ਦੀ ਧਾਰਾ ਵਹਿ ਤੁਰੀ ਹੈ, ਇੰਨਾ ਦਾਨ ਪੁੰਨ ਹੋ ਰਿਹਾ ਗੁਰੂ ਸਾਹਿਬ ਜੀ ਦੇ ਘਰ ਵੱਲੋਂ, ਇਤਨਾ ਦਾਨ ਦਿੱਤਾ ਜਾ ਰਿਹਾ ਕਿ ਰੋਜ਼ ਸੈਂਕੜਿਆਂ ਦੀ ਲੋਕ ਗਿਣਤੀ ਵਿਚ ਲੋਕ ਆ ਕੇ ਦਾਨ ਪ੍ਰਾਪਤ ਕਰਦੇ ਨੇ, ਉਹ ਦਾਨ ਲੈਣ ਵਾਲੇ ਥੱਕ ਜਾਂਦੇ ਨੇ ਪਰ ਦੇਣ ਵਾਲੇ ਦਾਤਾ ਜੀ ਨਹੀਂ ਥੱਕਦੇ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਇ ਐਸੇ ਦਾਤਾ ਜੀ ਦਾਨ ਬਖਸ਼ਿਸ਼ ਕਰ ਰਹੇ ਹਨ।
ਦੇਸ਼ ਦੇਸ਼ ਤੇ ਸੰਗਤਾਂ ਆਵੇ ਗਨ ਰਾਗੇ,
ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ, ਬੜੇ ਬੜੇ ਰਾਗੀ ਢਾਡੀ ਆ ਕੇ ਸਤਿਗੁਰਾਂ ਦੇ ਦਰਬਾਰ ਵਿਚ ਗੁਰੂ ਜਸ ਗਾਉਂਦੇ ਹਨ।
ਸ਼ਸਤਰ ਤੁਰੰਗਮ ਅਰਪ ਤੇ ਦਰਸਤ ਬਦ ਭਾਗੇ,
ਮਹਾਰਾਜ ਜੀ ਉਹਨਾਂ ਨੂੰ ਸੋਹਣੇ ਸ਼ਸਤਰ ਘੋੜੇ ਆ ਕੇ ਮਹਾਰਾਜ ਜੀ ਉਹਨਾਂ ਨੂੰ ਬਖਸ਼ਿਸ਼ ਕਰਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਸੰਗਤ ਬੜੀ ਆਉਂਦੀ ਹੈ, ਕੋਈ ਘੋੜਾ ਲਿਆ ਕੇ ਭੇਟ ਕਰਦਾ, ਕੋਈ ਸ਼ਸਤਰ ਲਿਆ ਕੇ ਭੇਟ ਕਰਦਾ ਹੈ।
ਪੁਰ ਮੈਂ ਮਨ ਕੀ ਕਾਮਨਾ ਜਸ ਗਾਵਤ ਜਾਤੇ,
ਸਾਰਿਆਂ ਦੀਆਂ ਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ, ਜਿਹੜਾ ਗੁਰੂ ਘਰੋਂ ਵਾਪਸ ਮੁੜਦਾ ਜਾਂਦਿਆਂ ਗੁਰੂ ਸਾਹਿਬ ਦਾ ਜਸ ਗਾਉਂਦਿਆਂ ਮੁੜਦਾ ਹੈ।
ਕਹਿ ਵਧਿਓ ਪ੍ਰਤਾਪ ਤਬ ਸਿੱਖ ਜਨ ਸੁਖ ਰਾਤੇ,
ਬਹੁਤ ਭਾਰੀ ਪ੍ਰਤਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਧਿਆ, ਸਾਰੇ ਸਿੱਖ ਸੰਗਤਾਂ ਵਿਚ ਮਹਾਰਾਜ ਜੀ ਦਾ ਪ੍ਰਤਾਪ ਵਧਿਆ ਹੈ।
ਮੈਂ ਢਾਡੀ ਵਾਰ ਕੋ ਜਸ ਕੈ ਬਣਾਏ,
ਢਾਡੀ ਸਤਿਗੁਰਾਂ ਦੀਆਂ ਵਾਰਾਂ ਗਾਉਂਦੇ ਨੇ, ਸੋਹਣੀਆਂ ਵਾਰਾਂ ਬਣਾ ਕੇ ਸਤਿਗੁਰਾਂ ਦਾ ਜਸ ਗਾਇਨ ਕਰਦੇ ਹਨ।
ਸੁਣ ਤੋ ਹੋਤੀ ਉਤਸ਼ਾਹ ਔਰ ਹੱਟ ਬੈਠੇ ਆਏ,
ਢਾਡੀਆਂ ਦੇ ਕੋਲੋਂ ਵਾਰਾਂ ਸੁਣ ਕੇ ਸੂਰਮਿਆਂ ਅੰਦਰ ਉਤਸ਼ਾਹ ਜਾਗਦਾ ਹੈ, ਵੀਰ ਰਸ ਜਾਗਦਾ ਹੈ, ਢਾਡੀ ਸਿੱਖਾਂ ਕੋਲੋਂ ਵਾਰਾਂ ਸੁਣ ਕੇ ਸੂਰਮਿਆਂ ਬਹਾਦਰਾਂ ਦਾ ਇਤਿਹਾਸ ਸੁਣ ਕੇ,
ਮਾਰ ਬਕਾਰਾ ਬੋ ਕਰੇ ਸਤਿਗੁਰ ਨੂੰ ਸੁਣਾਵੇ,
ਜਿਹੜੇ ਸਿੱਖ ਦੇ ਯੋਧੇ ਇੰਨਾ ਦਿਲ ਵੱਧ ਗਿਆ ਯੋਧਿਆਂ ਦਾ ਕਿ ਹਰ ਵੇਲੇ ਮਾਰ ਬਕਾਰਾ ਕਰਦੇ ਨੇ, ਨਾਲੇ ਸਤਿਗੁਰਾਂ ਨੂੰ ਸੁਣਾਉਂਦੇ ਨੇ।
ਲੁੱਟੇ ਅਬ ਸ਼੍ਰੀ ਨਗਰ ਕੋ ਸ਼੍ਰੀ ਮੁਖ ਫੁਰਮਾਵੇ,
ਅੱਜ ਗੁਰੂ ਸਾਹਿਬ ਹੁਕਮ ਕਰ ਦੇਣ ਨਾ ਤੇ ਰਾਜੇ ਫਤਿਹ ਸ਼ਾਹ ਦੀ ਰਾਜਧਾਨੀ ਸ਼੍ਰੀ ਨਗਰ ਜਾ ਕੇ ਲੁੱਟ ਲਿਆਈਏ। ਇੰਨਾ ਦਿਲ ਵੱਧ ਗਿਆ ਸੂਰਮਿਆਂ ਦਾ ਕਿ ਸਤਿਗੁਰਾਂ ਨੂੰ ਵੀ ਸੁਣਾਉਂਦੇ ਆ, ਕਹਿੰਦੇ ਮਹਾਰਾਜ ਜੀ ਜੇ ਆਗਿਆ ਕਰ ਦੇਣ ਤੇ ਸ਼੍ਰੀ ਨਗਰ ਜਾ ਕੇ ਲੁੱਟ ਕੇ ਲੈ ਆਈਏ।
ਫਤਿਹ ਸ਼ਾਹ ਕੋ ਪਕੜ ਕੇ ਪ੍ਰਭ ਚਰਨੀ ਪਾਵੇ,
ਫਤਿਹ ਸ਼ਾਹ ਰਾਜੇ ਨੂੰ ਬੰਨ ਕੇ ਲਿਆਈਏ, ਜਕੜ ਕੇ ਤੇ ਬੰਨ ਕੇ ਜੂੜ ਕੇ ਲਿਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਪਾਈਏ।
ਬਾਈ ਸਤਾਰ ਪਹਾੜ ਕੀ ਜੀਤੇ ਫਿਰ ਆਵੇ।
22 ਧਾਰ ਦੀਆਂ ਰਿਆਸਤਾਂ ਨੇ ਪਹਾੜ ਦੀਆਂ ਸਾਰੀਆਂ ਹੀ ਜਿੱਤ ਲਈਏ ਤੇ ਸਾਰੀਆਂ ਜਿੱਤਣ ਤੋਂ ਬਾਅਦ ਫਿਰ ਮਹਾਰਾਜ ਜੀ ਦੇ ਚਰਣਾ ਵਿਚ ਆਈਏ।
ਤੁਰਕਨ ਰਾਜ ਕੋ ਨੀਹਲ ਸਭ ਦੇਸ਼ਾ,
ਜਿਹੜਾ ਤੁਰਕਾਂ ਦਾ ਰਾਜ ਹੈ ਪਹਾੜਾਂ ਤੋਂ ਥੱਲੇ ਜੜ ਦੇ ਵਿਚ ਮੈਦਾਨੀ ਇਲਾਕੇ ਵਿਚ ਜਿਹੜਾ ਤੁਰਕਾਂ ਦਾ ਰਾਜ ਹੈ ਉਹ ਰਾਜ ਵੀ ਖੋ ਲਈਏ ਸਾਰੇ ਦੇਸ਼ ਦਾ।
ਹੈ ਬਰੀਆ ਦਾਮਲਾ ਪੁਰ ਅਪਰ ਵਿਸ਼ੇਸ਼ਾ,
ਬੂੜੀਆ ਦਾਮਲਾ, ਦਾਮਲਾ ਨਗਰ ਜਿੱਥੋਂ ਇਹ ਪਠਾਨ ਰਹੇ ਸੀ ਨਾ ਮਹਾਰਾਜ ਜੀ ਕੋਲ 500 ਦਾਮਲੇ ਨਗਰ ਦੇ ਸੀ। ਮਹਾਰਾਜ ਜੀ ਦੇ ਸੂਰਮੇ ਕਹਿੰਦੇ ਚੱਲ ਕੇ ਬੂੜੀਆ ਲੁੱਟ ਲਈਏ, ਲਾਗੇ ਬੂੜੀਆ ਰਿਆਸ ਸੀ ਉਹ ਲੁੱਟ ਲਈਏ, ਦਾਮਲਾ ਜਾ ਕੇ ਲੁੱਟ ਲਈਏ ਜਿੰਨੇ ਨਗਰ ਹਨ।
ਹੁਣ ਲਾਹੌਰ ਕੋ ਲੁੱਟ ਕਰ ਦਿੱਲੀ ਅਮ ਜਾਵੇ,
ਫਿਰ ਜਾ ਕੇ ਲਾਹੌਰ ਲੁੱਟੀਏ ਤੇ ਲਾਹੌਰ ਦੇ ਕਿਲੇ ਤੇ ਆਪਣਾ ਨਿਸ਼ਾਨ ਝੁਲਾਣ ਤੋਂ ਬਾਅਦ ਫਿਰ ਦਿੱਲੀ ਤੇ ਹਮਲਾ ਕਰਕੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਝੁਲਾਈਏ।
ਭਾਏ ਠੋਰ ਤੁਰ ਕਾਨਪੁਰ ਰਲ ਕਰ
ਜਿੱਥੇ ਜਿੱਥੇ ਇਹਨਾਂ ਤੁਰਕਾਂ ਦਾ ਰਾਜ ਹੈ ਸਾਰਾ ਰਾਜ ਇਹਨਾਂ ਕੋਲੋਂ ਖੋ ਕੇ ਇਹਨਾਂ ਤੁਰਕਾਂ ਦਾ ਨਾਸ ਕਰ ਦਈਏ।
ਹੁਕਮ ਨਾ ਕਰੋ ਜੇ ਦੂਰ ਕੋ ਤੋ ਇਹ ਤੱਕ ਦੇਸ਼ਾ,
ਕਹਿੰਦੇ ਮਹਾਰਾਜ ਜੀ ਚਲੋ ਜੇ ਦੂਰ ਜਾਣ ਦਾ ਹੁਕਮ ਨਹੀਂ ਕਰਦੇ ਤੇ ਚਲੋ ਘੱਟੋ ਘੱਟ ਆ ਜਿਹੜੇ ਨੇੜੇ ਨੇੜੇ ਦੇਸ਼ ਨੇ ਹੀ ਜਿੱਤ ਲਈਏ। ਸਿੱਖ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਹੁਕਮ ਕਰੋ ਤੇ 22 ਧਾਰ ਦੀਆਂ ਰਿਆਸਤਾਂ ਲੁੱਟ ਲਈਏ, ਲਾਹੌਰ ਲੁੱਟ ਲਈਏ, ਦਿੱਲੀ ਤੇ ਜਾ ਕੇ ਹਮਲਾ ਕਰ ਦਈਏ ਤੇ ਮਹਾਰਾਜ ਜੇ ਦੂਰ ਨਹੀਂ ਜਾਣ ਦਿੰਦੇ ਤੇ ਆ ਜਿਹੜੇ ਨੇੜੇ ਨੇੜੇ ਦੇਸ਼ ਨੇ ਇਹੀ ਲੁੱਟ ਕੇ ਲੈ ਆਈਏ।
ਆਨੰਦਪੁਰ ਲਗ ਪਾਵਟਾ ਇੱਕ ਰਾਜ ਅਸ਼ੀਸ਼ਾ,
ਪਾਵਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਤੱਕ ਇੱਕੋ ਰਾਜ ਬਣਾ ਦਈਏ ਜਿਹਦੇ ਵਿਚ ਸਿਰਫ ਤੁਹਾਡੀ ਬਾਦਸ਼ਾਹੀ ਚੱਲੇ। ਮਹਾਰਾਜ ਆਨੰਦਪੁਰ ਸਾਹਿਬ ਤੱਕ ਪਾਉਂਟਾ ਸਾਹਿਬ ਤੋਂ ਲੈ ਕੇ ਇੱਕੋ ਰਾਜ ਕਰ ਦਈਏ।
ਫਕਰਾਈ ਇਨ ਬੀਚ ਜੇ ਸਭ ਮਾਰ ਨਿਕਾਰੇ,
ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਤੱਕ ਜਿੰਨੇ ਵਿਚ ਠਕਰਾਈ ਆਉਂਦੀ ਜਿਹੜੇ ਵਿਚ ਨਵਾਬ ਜਾਂ ਰਾਜੇ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਮਾਰ ਕੇ ਕੱਢ ਦਈਏ।
ਸੁਖ ਸੋ ਆਵਣ ਜਾਣ ਹੋਏ ਨਿਜ ਦੇਸ਼ ਮਝਾਰੇ,
ਆਪਣੇ ਦੇਸ਼ ਵਿਚ ਅਸੀਂ ਸੁਖ ਨਾਲ ਜਾਇਆ ਕਰੀਏ, ਸੁਖ ਨਾਲ ਆਇਆ ਕਰੀਏ, ਕੋਈ ਸਾਨੂੰ ਰੋਕ ਟੋਕ ਨਾ ਹੋਵੇ।
ਪ੍ਰਭ ਜੀ ਦੀਜੈ ਹੁਕਮ ਕੋ ਉਮਡੇ ਦਲ ਸਾਰਾ,
ਮਹਾਰਾਜ ਹੁਕਮ ਕਰੋ ਆਪ ਜੀ ਦਾ ਸਾਰਾ ਦਲ ਤਿਆਰ ਬੈਠਾ, ਜੇ ਬਹੁਤੀ ਦੂਰ ਨਹੀਂ ਜਾਣ ਦੇਣਾ ਤੇ ਘੱਟੋ ਘੱਟ ਆਨੰਦਪੁਰ ਸਾਹਿਬ ਤੱਕ ਦਾ ਜਿਹੜਾ ਇਲਾਕਾ ਪਾਉਂਟਾ ਸਾਹਿਬ ਤੋਂ ਲੈ ਕੇ ਇਹ ਇਲਾਕਾ ਹੀ ਜਿੱਤ ਕੇ ਅਸੀਂ ਸਰ ਕਰ ਲਈਏ, ਇਹੀ ਇੱਕ ਰਾਜ ਬਣਾ ਲਈਏ।
ਫਤਿਹ ਕਰੇ ਜਬ ਵਜੇ ਗੋ ਰਣਜੀਤ ਨਗਾਰਾ,
ਮਹਾਰਾਜ ਜਦੋਂ ਆਪ ਜੀ ਦਾ ਰਣਜੀਤ ਨਗਾਰਾ ਵੱਜੇਗਾ ਅਸੀਂ ਫਤਿਹ ਪ੍ਰਾਪਤ ਕਰ ਲਵਾਂਗੇ, ਜਿੱਤ ਪ੍ਰਾਪਤ ਕਰ ਲਵਾਂਗੇ।
ਸੂਰ ਚਿਲਾ ਕਨ ਬਾਤ ਕੋ ਸੁਨ ਪ੍ਰਭ ਦੇ ਧੀਰਾ,
ਧਰਦੇ ਜਦੋਂ ਆਪਣੇ ਸੂਰਮਿਆਂ ਦੀ ਬਹਾਦਰੀ, ਉਹਨਾਂ ਦਾ ਜਜ਼ਬਾ ਉਹਨਾਂ ਦੇ ਅੰਦਰ ਭਰਿਆ ਵੀਰ ਰਸ ਵੇਖਿਆ ਤਾਂ ਮਹਾਰਾਜ ਜੀ ਉਹਨਾਂ ਨੂੰ ਧੀਰਜ ਦਿੰਦੇ ਹਨ, ਉਹਨਾਂ ਨੂੰ ਹੌਸਲਾ ਦਿੰਦੇ ਹਨ।
ਫਿੱਕੋ ਖੇਲ ਕਰ ਤਾਰ ਕੋ ਠਹਿਰੋ ਬਰ ਵੀਰਾ,
ਮਹਾਰਾਜ ਜੀ ਕਹਿੰਦੇ ਵੇਖੋ ਭਾਈ ਟਿਕ ਜੋ, ਹਾਲੇ ਸਮਾਂ ਨਹੀਂ ਆਇਆ, ਦਿੱਲੀ ਤੇ ਵੀ ਨਿਸ਼ਾਨ ਝੂਲੇਗਾ, ਲਾਹੌਰ ਤੇ ਵੀ ਕਬਜ਼ਾ ਹੋਵੇਗਾ ਖਾਲਸੇ ਦਾ, ਪਰ ਹਾਲੇ ਸਹਿਜੇ ਸਹਿਜੇ ਹਾਲੇ ਟਿਕ ਕੇ ਰਹੋ, ਟਿਕਾ ਵਿਚ ਰਹੋ ਤੇ ਕਰਤਾਰ ਦੀ ਰਜਾ ਵੇਖੋ ਵੀਰ ਯੋਧਿਓ।
ਮੈਂ ਸਾਰੋ ਬੋ ਸ਼ੀਗਰਤਾ ਅਸਕੇਤ ਰਜਾਏ,
ਪਰਮਾਤਮਾ ਦੀ ਰਜਾ ਹੈ ਹਾਲੇ ਕਾਹਲੀ ਨਹੀਂ ਕਰਨੀ, ਹਾਲੇ ਤੇਜੀ ਪਨ ਨਹੀਂ ਕਰਨਾ,
ਜਿਉ ਜਿਉ ਹੋਏ ਤਿਉ ਤਿਉ ਕਰੋ ਸਿਮਰੋ ਸੁਖਦਾਏ,
ਜਿਵੇਂ ਜਿਵੇਂ ਹੋਵੇਗਾ ਤਿਵੇਂ ਤਿਵੇਂ ਕਰੋ, ਤੁਸੀਂ ਸਾਰੇ ਸੁਖਦਾ ਤੇ ਪ੍ਰਮਾਤਮਾ ਦਾ ਸਿਮਰਨ ਕਰੋ।
ਕਹਾ ਬਾਤ ਇਸ ਦੇਸ਼ ਕੀ ਜੋ ਚਾਹਤ ਲੀਨਾ,
ਕਹਿੰਦੇ ਇਸ ਦੇਸ਼ ਦੀ ਕੀ ਗੱਲ ਹੈ, ਇੱਕ ਛੋਟਾ ਜਿਹਾ ਇਲਾਕਾ, ਤੁਸੀਂ ਜੋ ਚਾਹੋਗੇ ਉਹ ਤੁਸੀਂ ਲੈ ਲਵੋਗੇ, ਪ੍ਰਾਪਤ ਕਰ ਲੋਗੇ, ਪਰ ਸਮਾਂ ਆਉਣ ਤੇ, ਹਾਲੇ ਸਮਾਂ ਨਹੀਂ ਆਇਆ।
ਸਾਰਾ ਰਾਜ ਲੈ ਦੇ ਹੋ ਭੋਗੋ ਸੁਖ ਪੀਨਾ,
ਤੁਹਾਨੂੰ ਇਹ ਸਾਰੀ ਧਰਤੀ ਦਾ ਰਾਜ ਲੈ ਕੇ ਦਿਆਂਗਾ ਮੈਂ। ਗੁਰੂ ਕਲਗੀਧਰ ਜੀ ਕਹਿੰਦੇ ਸਾਰੀ ਧਰਤੀ ਦਾ ਰਾਜ ਤੁਹਾਨੂੰ ਲੈ ਕੇ ਦਿਆਂਗਾ, ਔਰ ਚਿਰੰਕਾਲ ਤੱਕ ਤੁਸੀਂ ਇਸ ਧਰਤੀ ਦਾ ਰਾਜ ਭੋਗੋਗੇ।
ਕਿਲੇ ਕੋਟ ਕਾਇਮ ਕਰੇ ਦਲ ਵਧੈ ਵਿਸਾਲਾ,
ਕਿਲੇ ਕਾਇਮ ਕਰੋ, ਕੋਟ ਕਾਇਮ ਕਰੋ ਤਾਂ ਜੋ ਆਪਣਾ ਦਲ ਵਧੇ, ਤੁਸੀਂ ਹੌਲੇ ਹੌਲੇ ਕਿਲੇ ਕੋਟ ਉਸਾਰੋਗੇ ਤੇ ਤੁਹਾਡੀਆਂ ਫੌਜਾਂ ਖਾਲਸੇ ਦੀਆਂ ਨਿਤਾ ਪ੍ਰਤੀ ਵਧਦੀਆਂ ਜਾਣਗੀਆਂ।
ਜੈ ਜੈ ਮੇਰੇ ਦਾਸ ਬੜ ਫੈਲੈ ਜਗ ਜਾਲਾ,
ਕਿੱਥੇ ਕਿੱਥੇ ਹਰ ਪਾਸੇ ਮੇਰੇ ਦਾਸਾਂ ਦਾ ਰਾਜ ਹੋਵੇਗਾ, ਮੇਰੇ ਖਾਲਸੇ ਦਾ ਰਾਜ ਹੋਵੇਗਾ, ਮੇਰੇ ਪੰਥ ਦਾ ਬੋਲਬਾਲਾ ਹੋਵੇਗਾ।
जो राजा हुए चौधरी पर है सब अल्लाह।
जे राजे ने ना महाराज जी कहते सारे चौधरी बना देंगे, ये तुहाडे कोल टैक्स भरिया करनगे, आके ये तुहाडे कोल आके कर भरिया करनगे।
वदै प्रताप मिलंदी है जब काला,
समा आएगा तुहाडा सारे पासे प्रताप वध जाएगा, खालसे दा राज कायम होवेगा।
साचे साहेब को तुम्हें देहो लड़ लाए,
महाराज जी कहंदे मैं तुहानू सच्चे साहेब दे लड़ ला देना, ऐसे सच्चे साहेब दे लड़ ला देना जेड़ा सच्चा साहेब जुगो जुग अटल होवेगा, उस सच्चे साहेब दे तुहानू लड़ ला देना है।
सदा सहायक होएंगे सिमरो सच नाए,
सदा तुहाडी सहायता करनगे, सदा तुहाडी मदद करनगे, तुसी सदा नाम दा सिमरन करना है।
अलत बिकै जग राज लियो रहनी नित राखो,
महाराज जी कहंदे इस हालत विच राज प्राप्त करोगे, पर राज प्राप्त करके भ्रष्ट ना हो जाए, जे भ्रष्टाचार ना धारण कर लिया जे राज प्राप्त करके, कहंदे राज प्राप्त करके रहनी रखनी है नाल, अपनी रहत रखनी है।
गुरमुख धर्म ना छोड़ी है और मैं सब लाखो,
जेड़ा गुरमुख ताई दा धर्म है ओ नहीं छड़ना, ओ अपने हिरदे विच धारण करना है।
पलस बिकै रचिया करो सुख पाए विशेषा,
इस ढंग नाल राज कमावोगे ते अगे परलोक विच भी मैं तुहाडी रक्षा करांगा, परलोक विच भी मैं तुहाडी राखी करांगा।
इस कारज को अवतरे हो सो करो अशेषा,
जेडे काम वास्ते साडा अवतार होया ओ सारा काम असी करांगे।
सुन सतगुर के वाक को पाखैतिक बीरा,
सतगुरु जी दे बचन सुन के सतगुरां दे सूरमे फिर बोले कहन लगे,
तुम सब बचन जोगो हम सब के तीरा,
कहन लगे महाराज तुसी सानू बख्शन योग हो, साडे सारयां दा तीरज, साडे सारयां दी तिर ते टेक हे गुरु गोविंद सिंह साहिब महाराज ओ तुसी हो।
तो सुनो महाराज जी जे दुर्ग नजीका,
फिर भी महाराज जी आप जी सुनो जेड़े किले नेड़े हन,
छीन लियो इन सबन को कर कर रणनीका,
जंग कर कर के आपा इना कोलो किले ही खोलिए, जेड़े इना राजयां दे नेड़े नेड़े किले ने महाराज ओ किले आपा इना कोलो खो लईए।
कायम कर सब हुन को जिड़ दियो चिनाए,
उन्हां नू कायम करके पक्के तौर ते उन्हां नू चिणवा के अपने कब्जे विच कर लईए।
दल आगे ना अर सकै ले शीघ्र सुजाए,
खेती जाके असी लै सकदे आ, कोई दल सूरमा साडे सामने अड़ नहीं सकेगा।
सने सने पुन आन के लह बल पाए,
सने सने असी होले होले ना सारिया ते बल पा के अपने अधीन कर लवांगे।
हुक्म देन की देर एक ले आए छुटाए,
बस एक बारी तुसी हुक्म दे दियो, श्रीनगर दा ते किला होने ही असी कब्जे कर लवांगे, नेड़े तेड़े जेड़िया होर रियासतां ने उन्हां दे किले असी हुणे ही कब्जे करन वास्ते तैयार हां।
हुण ते बिचारे ओ सतगुरु रणजीत बिसाला,
कलगीधर जी ने जदों सूरमियां दा क्योंकि हदों ज्यादा उत्साह सी ना, हाले इन्नी ताकत नहीं सी आई कि दोबारा जाके उन्हां किलिआं ते हमला कर सकदे, गुरु गोबिंद सिंह साहब दूर अंदेशी ने, सूरमियां दा इह काहलापन ते उतावलापन महाराज जी ने सोचिआ ते विचारिआ कि इन्हां ने आले नवा नवा रण जितया, हाले नवी नवी जंग जीती है।
टिकै नहीं इन पाव को अब लड़े कराला,
इन्हां दे हुण पैर नहीं टिकने, हुण इन्हां दा दिल वध गया, ए हुण लड़िया ही करनगे, भिड़िया ही करनगे, होड़े जंग युद्ध दीआं गल्लां करिया करनगे।
दुर्गन को नै छोड़ कर छेर लड़ाए,
इन्हां ने किले नहीं छड्डणे, इन्हां ने जाके किते ना किते लड़ाई छेड़ी रखनी जी, इत्थे रहे जे इथे रहे ते इन्हां नू पता नहीं केड़े वेले मुंह कर लैण श्रीनगर नू, ते राजे फतेह शाह दा किला कब्जे कर लैण, किधर नू मुंह कर लैण कोई पता नहीं, क्योंकि इन्हां दे दिल वध गए ने, इन्हां दे हौसले वध गए ने रण जित के।
वधियो अधिक उत्साह होर हथ है रे पताए,
इन्हां दे उत्साह वध गए ने, हुण लड़न मरण तो डरन वाले नहीं रहे, हुण लड़न मरण दा खौफ ही नहीं इन्हां दे अंदर रहा, कि लड़न मरण ते करह ना लाज, ऐसा एक खालसा तैयार हो चुका है।
मिस अखेर के वैर फिर ਕਾਲੇ ਰਣ ਭਾਰੇ।
ਜੇ ਸ਼ਿਕਾਰ ਖੇਡਣ ਵੀ ਤੁਰ ਗਏ ਤੇ ਸ਼ਿਕਾਰ ਖੇਡਣ ਦੇ ਬਹਾਨੇ ਬਹਾਨੇ ਹੀ ਕਈਆਂ ਨੂੰ ਇਹਨਾਂ ਨੇ ਜਿੱਤ ਕੇ ਆ ਜਾਇਆ ਕਰਨਾ, ਕਈਆਂ ਰਾਜਿਆਂ ਨਾਲ ਲੜਾਈ ਕਰਕੇ ਜੰਗ ਕਰਕੇ ਸ਼ਿਕਾਰ ਖੇਡਣ ਦੇ ਬਹਾਨੇ ਕਈਆਂ ਨੂੰ ਮਾਰ ਕੇ ਆ ਜਾਇਆ ਕਰਨਗੇ।
ਅਬ ਤੋ ਸਭ ਨੇ ਮਾਰਨਾ ਗੁਰ ਭਲੇ ਵਿਚਾਰੇ।
ਮਹਾਰਾਜ ਜੀ ਕਹਿੰਦੇ ਹਲੇ ਇੱਕੋ ਵਾਰੀ ਨੀ ਸਾਰਿਆਂ ਨੂੰ ਮਾਰਨਾ, ਸਹਿਜੇ ਸਹਿਜੇ ਇਹ ਪਸਾਰਾ ਪਸਾਰਨਾ, ਮਾਰਨੇ ਹਨ ਇਹਨਾਂ ਜਾਲਮਾਂ ਦਾ ਨਾਸ ਕਰਨਾ, ਪਰ ਇਕਦਮ ਨਹੀਂ ਹੋਏਗਾ, ਸਹਿਜੇ ਸਹਿਜੇ ਇਹਨਾਂ ਸਾਰੇ ਜਾਲਮਾਂ ਦਾ ਨਾਸ ਕਰਨਾ ਹੈ।
ਚਲੇ ਅਨੰਦਪੁਰ ਆਪਣੇ ਹੋਇਆ ਤੈ ਸ਼ਾਂਤੀ।
ਮਹਾਰਾਜ ਜੀ ਕਹਿੰਦੇ ਇੱਥੇ ਦੀ ਨਾ ਸੂਰਮਿਆਂ ਨੇ ਟਿਕਣਾ, ਹੁਣ ਅਨੰਦਪੁਰ ਸਾਹਿਬ ਤੁਰ ਚੱਲੀਏ ਜਗ੍ਹਾ ਛੱਡ ਕੇ, ਉਥੇ ਜਾ ਕੇ ਇਹਨਾਂ ਨੂੰ ਸ਼ਾਂਤੀ ਮਿਲੇਗੀ।
ਲਗਿਓ ਬਹਿਰੀ ਇਸ ਦੇਸ਼ ਮੈਂ ਬੇਬਿੰਦ ਅਰਾਤੇ।
ਔਰ ਜੀ ਅਨੰਦਪੁਰ ਸਾਹਿਬ ਜਾ ਕੇ ਸ਼ਾਂਤੀ ਵਰਤੇਗੀ ਖਾਲਸੇ ਦੀ, ਜਿੱਥੇ ਜਨਮ ਭੂਮੀ ਹੋਣੀ ਹੈ, ਜਿੱਥੇ ਅਸੀਂ ਖਾਲਸਾ ਸਾਜਣਾ, ਉਥੇ ਜੇ ਵੈਰ ਵੀ ਹੋਵੇਗਾ ਦੁਸ਼ਮਣ ਦੇ ਨਾਲ, ਤੇ ਉਸ ਦੁਸ਼ਮਣ ਦਾ ਮੁਕਾਬਲਾ ਵੀ ਕਰਾਂਗੇ।
ਸਭ ਸਭ ਸੁਪਤਨ ਸੌਂਪਨਿਓ ਔਰ ਧੀਰਜ ਧਾਰੋ।
ਇਹ ਸੋਚ ਕੇ ਮਹਾਰਾਜ ਜੀ ਨੇ ਸਾਰੇ ਸੂਰਮਿਆਂ ਨੂੰ ਹੌਸਲਾ ਦਿੱਤਾ, ਆਖਿਆ ਬਹਾਦਰੋ ਯੋਧਿਓ ਧੀਰਜ ਧਾਰਨ ਕਰਕੇ ਰੱਖੋ,
ਚਲੋ ਅਨੰਦਪੁਰ ਅਨੰਦ ਧਰ ਨਿਜ ਨਗਰ ਸੰਭਾਰੋ।
ਚਲੋ ਅਨੰਦਪੁਰ ਸਾਹਿਬ ਚੱਲੀਏ ਤੇ ਚੱਲ ਕੇ ਆਪਣਾ ਨਗਰ ਸ੍ਰੀ ਅਨੰਦਪੁਰ ਸਾਹਿਬ ਸੰਭਾਲੀਏ।
ਤੈਹੀ ਦਿਸ਼ ਜੀ ਤੋਂ ਪ੍ਰਥਮ ਹਰ ਗੁਰ ਦਰਬਾਰਾ।
ਮਹਾਰਾਜ ਜੀ ਕਹਿੰਦੇ ਪਹਿਲਾਂ ਉਹ ਦਿਸ਼ਾ ਜਿੱਤੀਏ, ਆਪਾਂ ਅਨੰਦਪੁਰ ਸਾਹਿਬ ਦਾ ਇਲਾਕਾ ਜਿੱਤੀਏ, ਕਿਉਂਕਿ ਉਹ ਗੁਰੂ ਦਾ ਦਰਬਾਰ ਵੀ ਹੈ, ਸਾਡੇ ਵੱਡੇ ਸਤਿਗੁਰਾਂ ਦੀ ਵਸਾਈ ਉਹ ਪਵਿੱਤਰ ਨਗਰੀ ਹੈ।
ਕਰੈ ਨਮੋ ਗਮਨੈ ਅਵੈ ਇਹ ਭਲੀ ਵਿਚਾਰਾ।
ਚਲੋ ਇੱਥੋਂ ਹੁਣ ਨਮਸਕਾਰ ਕਰਕੇ ਚੱਲੀਏ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾਈਏ।
ਸ੍ਰੀ ਮੁਖ ਤੇ ਸਮਝਾਏ ਕਰ ਵੋ ਵੀਰ ਹਟਾਏ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਿਆਂ ਸੂਰਮਿਆਂ ਨੂੰ ਹੁਕਮ ਕਰਕੇ ਯੋਧਿਆਂ ਨੂੰ ਵਰਜਿਆ, ਨਹੀਂ ਤਾਂ ਸਾਰੇ ਤਿਆਰ ਬੈਠੇ ਸੀ ਲੜਨ ਵਾਸਤੇ।
ਹੁਕਮ ਦਈਐ ਰਣਜੀਤ ਕਰੋ ਰਣਜੀਤ ਬਜਾਏ।
ਹੁਕਮ ਕੀਤਾ ਮਹਾਰਾਜ ਜੀ ਨੇ ਤਿਆਰੀ ਕਰੋ ਰਣਜੀਤ ਨਗਾਰੇ ਤੇ ਚਾਲੇ ਦੀਆਂ ਚੋਭਾ ਮਾਰ ਦਿਓ।
ਪੁਸ਼ਟਰ ਆਨੋ ਸੈਂਕੜੇ ਸਭ ਚਲੈ ਸਮਾਜਾ।
ਊਠ ਆਦਿਕ ਲੈ ਆਓ ਸਾਰੇ, ਜਿਨ੍ਹਾਂ ਤੇ ਸਾਰਾ ਸਮਾਨ ਲੱਦ ਕੇ ਲੈ ਚੱਲੀਏ।
ਗੋ ਬਿਗਾੜੀ ਗ੍ਰਾਮ ਨਰ ਜਹਿ ਨੈ ਭਾਜਾ।
ਔਰ ਇਹਨਾਂ ਪਿੰਡਾਂ ਨਗਰਾਂ ਦੇ ਵਿੱਚੋਂ ਜਿਹੜੇ ਕਾਮੇ ਨੇ ਉਹ ਪਕੜ ਕੇ ਲੈ ਆਓ, ਸਮਾਨ ਚੁੱਕ ਕੇ ਲਿਜਾਣਾ, ਤੇ ਉਹ ਭਾਰ ਬਰਦਾਰ ਵੀ ਚਾਹੀਦੇ ਸਨ। ਮਹਾਰਾਜ ਜੀ ਕਹਿੰਦੇ ਜਿਹੜੇ ਭਾਰ ਬਰਦਾਰ ਨੇ ਉਹ ਇਹਨਾਂ ਪਿੰਡਾਂ ਨਗਰਾਂ ਵਿਚੋਂ ਇਕੱਠੇ ਕਰਕੇ ਲੈ ਆਓ।
ਹੁਣ ਸਤਿਗੁਰ ਕੇ ਹੁਕਮ ਕੋ ਚੜ ਕਰ ਅਸਵਾਰਾ।
ਸਤਿਗੁਰਾਂ ਦਾ ਹੁਕਮ ਸੁਣ ਕੇ ਅਸਵਾਰ ਚੜ ਕੇ ਗਏ ਹਨ।
ਗ੍ਰਾਮ ਅਨੇਕਨ ਕੇ ਗਏ ਨਰ ਅਨ ਹਜ਼ਾਰਾ।
ਔਰ ਕਈ ਬੰਦਿਆਂ ਨੂੰ ਕਈ ਪਿੰਡਾਂ ਵਿਚੋਂ ਭਾਰ ਬਰਦਾਰਾਂ ਨੂੰ ਲੈ ਕੇ ਆਏ ਇਕੱਠਿਆਂ ਕਰਕੇ, ਕਿਉਂਕਿ 4 ਸਾਲ ਤੋਂ ਵੀ ਵੱਧ ਸਮਾਂ ਪਾਉਂਟਾ ਸਾਹਿਬ ਹੋ ਗਿਆ ਸੀ, ਬੜਾ ਸਵਾਬ ਸਮਾਨ ਵਸਤੂਆਂ ਪਦਾਰਥ ਬਹੁਤ ਜ਼ਿਆਦਾ ਸਾਨੂੰ ਅਨੰਦਪੁਰ ਸਾਹਿਬ ਲੈ ਕੇ ਜਾਣ ਲਈ ਭਾਰ ਬਰਦਾਰ ਚਾਹੀਦੇ ਸਨ, ਗੱਡੇ ਬਹੁਤ ਚਾਹੀਦੇ ਸਨ, ਇਸ ਕਰਕੇ ਬਹੁਤ ਸਾਰੇ ਭਾਰ ਬਰਦਾਰ ਜਿਹੜੇ ਨੇ ਉਹ ਇਕੱਠੇ ਕਰਕੇ ਪਿੰਡਾਂ ਨਗਰਾਂ ਵਿਚੋਂ ਲਿਆਂਦੇ ਨੇ।
ਬੰਦੇ ਭਾਰ ਸਮਾਜ ਕੇ ਸਿਰ ਦੇ ਉੱਚਵਾਏ।
ਵੱਡੇ ਵੱਡੇ ਭਾਰ ਬੰਨ ਕੇ ਪੰਡਾਂ ਬੰਨ ਕੇ ਸਮਾਨ ਦੀਆਂ ਉਹਨਾਂ ਭਾਰ ਬਰਦਾਰਾਂ ਦੇ ਸਿਰਾਂ ਦੇ ਉੱਤੇ ਚੁਕਵਾਈਆਂ ਹਨ।
ਗਮਨਿਓ ਪ੍ਰਥਮ ਬਹੀਰ ਸਭ ਪੁਸ਼ਟਰ ਲਦਵਾਏ।
ਪਹਿਲਾਂ ਸਤਿਗੁਰਾਂ ਦਾ ਬਹੀਰ ਚੱਲਿਆ, ਬੜੇ ਬੜੇ ਊਠ ਗੱਡੇ ਉਹ ਸਾਜੋ ਸਮਾਨ ਨਾਲ ਲੱਦ ਕੇ ਚਲਾਏ ਹਨ।
ਸ਼ਮਿਆਨੇ ਤੰਬੂ ਕਨੇ ਗਨ ਫਰਸ਼ ਵਿਸਾਲੇ।
ਬਹੁਤ ਸਾਰੇ ਸ਼ਮਿਆਨੇ ਤੰਬੂ ਗਲੀਚੇ ਫਰਸ਼ ਜਿਹੜੇ ਮਹਾਰਾਜ ਜੀ ਦੇ ਦੀਵਾਨ ਵਿਚ ਵਿਛਦੇ ਸਨ ਉਹ ਸਭ ਕੁਝ ਲੈ ਕੇ ਚੱਲੇ ਹਨ।
ਸ਼ਤਰੰਜੀ ਬੋ ਜਾਜਮਾ ਬਾਸਨ ਬੜ ਜਾਲੇ।
ਫਿਰ ਜਿਹੜੇ ਸਤਰੰਜੀ ਸਮਾਨ ਹਨ, ਬਹੁਤ ਸਾਰੇ ਸੁੰਦਰ ਜ਼ਰੀਦਾਰ ਬਸਤਰ ਆਦਿਕ ਨੇ, ਉਹ ਸਾਰਾ ਸਾਜਮ ਸਾਜੋ ਸਮਾਨ ਜਿਹੜਾ ਬਹੁਤ ਸਾਰਾ ਹੈ ਉਹ ਸਾਜੋ ਸਮਾਨ ਲੈ ਤੁਰੇ ਹਨ।
ਖੱਚਰ ਪਰ ਲਾ ਦੇ ਅਧਿਕ ਧਨ ਕੋਸ਼ ਮਾਨਾ।
ਮਾਇਆ ਬੜੀ ਸੀ ਖਜ਼ਾਨੇ ਤੇ ਸਤਿਗੁਰਾਂ ਦੇ ਖੱਚਰਾਂ ਦੇ ਉੱਤੇ ਲੱਦ ਲਈ ਹੈ, ਰੁਪਈਏ ਟਕੇ ਜਿਹੜੇ ਸਨ ਉਹ ਸਾਰੇ ਖੱਚਰਾਂ ਦੇ ਉੱਤੇ ਲੱਦ ਲਏ ਹਨ।
ਪਤਾ ਭਾਰ ਸੰਭਾਰ ਕੇ ਜੇ ਵਸਤੂ ਨਾਨਾ।
ਜਿੰਨੀਆਂ ਨਾਨਾ ਪ੍ਰਕਾਰ ਦੀਆਂ ਵਸਤੂਆਂ ਨੇ ਉਹਦਾ ਸਾਰਾ ਸਮਾਜ ਬੰਨ ਕੇ ਚੱਕ ਕੇ ਲੈ ਲਿਆ ਹੈ।
ਭਾਰੀ ਉੱਚਾ ਮਨਹਾਲ ਜੋ ਸਭ ਚਲੇ ਹਜ਼ਾਰੇ।
ਜਿਹੜੇ ਭਾਰ ਚੁੱਕਣ ਵਾਲੇ ਭਾਰ ਬਰਦਾਰ ਸਨ ਉਹਨਾਂ ਨੇ ਉਹ ਸਾਰਾ ਸਮਾਨ ਆਪਣੇ ਸਿਰਾਂ ਤੇ ਰੱਖਿਆ ਤੇ ਸਿਰਾਂ ਤੇ ਰੱਖ ਕੇ ਤੁਰ ਪਏ ਨੇ।
ਆਗੇ ਪਾਚੇ ਸੁਪੱਤ ਗਨ ਗਮਨੇ ਰਖਵਾਲੇ,
ਅੱਗੇ ਪਿੱਛੇ ਸੂਰਮੇ ਜਾ ਰਹੇ ਨੇ ਰਖਵਾਲੇ ਬਣ ਕੇ। ਗੁਰੂ ਸਾਹਿਬ ਦਾ ਖਜ਼ਾਨਾ ਵੀ ਹੈ, ਬੜੀਆਂ ਕੀਮਤੀ ਕੀਮਤੀ ਵਸਤੂਆਂ ਪਦਾਰਥ ਵੀ ਜਾ ਰਹੇ ਨੇ, ਇਸ ਕਰਕੇ ਰਸਤੇ ਚ ਕੋਈ ਲੁੱਟਮਾਰ ਨਾ ਕਰੇ ਜਾਂ ਹਮਲਾ ਨਾ ਕਰ ਦੇਵੇ। ਇਸ ਕਰਕੇ ਅੱਗੇ ਤੇ ਪਿੱਛੇ ਸੂਰਮੇ ਜਿਹੜੇ ਹਨ ਉਹ ਨਾਲ ਨਾਲ ਪਹਿਰਾ ਦਿੰਦਿਆਂ ਤਿਆਰ ਪਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਜਾ ਰਹੇ ਨੇ।
ਸਨੇ ਸਨੇ ਵਸ ਸਗਲ ਕੋ ਸੰਭਾਰ ਲਦਾਏ,
ਸਹਿਜੇ ਸਹਿਜੇ ਸਾਰੀਆਂ ਵਸਤੂਆਂ ਸਾਰੇ ਪਦਾਰਥ ਜਿਹੜੇ ਹਨ ਉਹ ਲਗਾ ਕੇ ਸਾਰੇ ਬਹੁਤ ਸਾਰੀਆਂ ਵਸਤੂਆਂ ਬਹੁਤ ਸਾਰੇ ਪਦਾਰਥ ਲਦਾ ਕੇ ਲੈ ਤੁਰੇ ਹਨ।
ਮਾਰਗ ਮੈਂ ਬਹੁ ਚੱਲ ਪਰੇ ਹੇਰੇ ਸਮਦਾਏ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਰਸਤੇ ਦੇ ਵਿਚ ਚੱਲ ਪਏ ਨੇ ਔਰ ਬਹੁਤ ਸਾਰਾ ਪੈਂਡਾ ਤੈਅ ਕਰਦਿਆਂ ਰਸਤੇ ਵਿਚ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਅਨੇਕਾਂ ਨਗਰਾਂ ਦੇ ਉੱਤੇ ਕਿਰਪਾ ਕਰਦਿਆਂ ਹੋਇਆ ਕਈ ਨਗਰਾਂ ਦੇ ਵਿਚੋਂ ਦੀ ਲੰਘਦਿਆਂ ਹੋਇਆ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।